पति है विघ्न विनाशन सोए। बिलावल महला पहला एक भंडारा नाम का जिन सब किच दिया भूख नंग सब छीन के अपना कर लिया। एक भंडारा नाम का जिन सब किच दिया।
वाहे गुरु जी का खालसा
वाहे गुरु जी की फतेह।
धन धन नौवे पातशाह सतगुरु श्री गुरु तेग बहादुर साहिब महाराज जी दे पावन पवित्र इतिहासक अस्थाना विखे जुगो जुग अटल शब्दावतार बाणी दे गोहित धन धन श्री गुरु ग्रंथ साहिब महाराज जी की पावन पवित्र हजूरी विच जुड़ बैठे गुरु खालसा साध संगत जी आप जी के अत्यंत वड्डे भाग हैं जो सतगुरु महाराज जी के पावन पवित्र चरणा विखे संध्या के दीवाना दियां हाजरियां भर रहे हो। सतगुरु महाराज जी की अपार कृपा है जो आप जी नेता प्रति जुड़ मिल के गुरु साहिब गुरु नानक पातशाह जी दे महा पवित्र इतिहास नूं सरवण करन वास्ते जुड़ मिल के बैठदे हो। सतगुरु नानक देव साहिब महाराज जी दे इतिहास दा प्रसंग भाई साहब भाई कवि संतोख सिंह जी वर्णन कर रहे हैं। गुरु महाराज जी जदों सुधर सैन नूं तार के बसीहर देश तों टप के समुद्र तों चलदिआं चलदिआं अगले देश चों तारन वास्ते किसे टापू ते जा बैठे हन ते टापू दे विच एक बड़ा सुंदर नगर वस रिहा सी। उस नगर दे बारे भाई मरदाना जी ने सतगुरु जी तों पुछिआ कि गुरु जी ए नगर केड़ा है। तां गुरु जी ने अगों दस्या भी इहदा नाम ब्रह्मपुरा है ते इत्थे राजे जिहड़ा इत्थे राजा राज कर रिहा ओह ब्राह्मण है। तां थोड़े समय पिछों भाई मरदाना जी दी जिहड़ी हर थां ते जा के इच्छा हुंदी सी प्रशादे दी ओह भी इच्छा कही कि सतगुरु जी प्रशादा छकाणा कृपा करो मैं जा के नगर चों प्रशादा छकावां। ਤਾਂ ਗੁਰੂ ਜੀ ਨੇ ਆਖਿਆ ਕਿ ਭਾਈ ਮਰਦਾਨਾ ਜੀ ਹਿਰਦੇ ਮਨ ਵਿੱਚ ਸੰਤੋਖ ਰੱਖਣਾ ਕਰੋ ਜੇ ਤੁਸੀਂ ਸੰਤੋਖ ਰੱਖੋਗੇ ਤਾਂ ਪਰਮਾਤਮਾ ਤੁਹਾਡੀ ਪਾਲਣਾ ਪੋਸ਼ਣ ਆਪ ਕਰੇਗਾ ਅਤੇ ਉਸ ਪਰਮਾਤਮਾ ਨੂੰ ਸਭ ਕੁਝ ਪਤਾ ਹੈ ਵੀ ਕਿਹੜੇ ਦੇ ਪੇਟ ਵਿੱਚ ਦਾਣਾ ਗਿਆ ਹੈ ਕਿ ਨਹੀਂ ਗਿਆ ਕਿਸ ਜੀਵ ਦਾ ਪੇਟ ਭੁੱਖਾ ਹੈ ਕਿਸ ਦਾ ਰੱਜਿਆ ਹੈ ਤੇ ਉਹ ਸਭ ਨੂੰ ਦੇਣ ਵਾਲਾ ਹੈ। ਰੱਜਿਆਂ ਨੂੰ ਵੀ ਦਿੰਦਾ ਹੈ ਤੇ ਭੁੱਖਿਆਂ ਨੂੰ ਵੀ ਦਿੰਦਾ ਹੈ ਪਰ ਜਿਹੜਾ ਸੰਤੋਖ ਰੱਖੇ ਧਰਮ ਰੱਖੇ ਇੱਛਾ ਰੱਖੇ ਪਰਮਾਤਮਾ ਉਹਨਾਂ ਨੂੰ ਸੁੱਖ ਦੇਣ ਵਾਲਾ ਹੈ। ਤੇ ਭਾਈ ਮਰਦਾਨਾ ਜੀ ਮਨ 'ਚ ਸੰਤੋਖ ਰੱਖੋ। ਇੰਨੇ ਸਮੇਂ ਨੂੰ ਜਿਹੜਾ ਉੱਥੇ ਦਾ ਰਾਜਾ ਸੀ ਮਧੁਰ ਬੈਨ ਉਹਦੀਆਂ ਫੌਜਾਂ ਸ਼ਿਕਾਰ ਖੇਡਣ ਵਾਸਤੇ ਆਪਣੀਆਂ ਫੌਜਾਂ ਨੂੰ ਨਾਲ ਲੈ ਕੇ ਸ਼ਿਕਾਰੀਆਂ ਨੂੰ ਲੈ ਕੇ ਬਾਜ ਲੈ ਕੇ ਸ਼ਿਕਾਰੀ ਕੁੱਤੇ ਲੈ ਕੇ ਜਿਹੜੇ ਜੰਗਲੀ ਸੂਰ ਆਦਿ ਹਿਰਣ ਜਿਨ੍ਹਾਂ ਦਾ ਸ਼ਿਕਾਰ ਕਰਦੇ ਨੇ ਉਹਨਾਂ ਦਾ ਸ਼ਿਕਾਰ ਕਰਨ ਵਾਸਤੇ ਜਾਨਵਰਾਂ ਦਾ ਮਧੁਰ ਬੈਨ ਜੰਗਲ ਦੇ ਵਿੱਚ ਜਾ ਰਿਹਾ ਸੀ ਆਪਣੇ ਟਾਪੂ ਵਿੱਚ ਅਤੇ ਰਸਤੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਰੁਕ ਗਿਆ ਤੇ ਭਾਈ ਮਰਦਾਨੇ ਨੂੰ ਪੁੱਛਿਆ ਤਾਂ ਭਾਈ ਮਰਦਾਨੇ ਨੇ ਜਵਾਬ ਨਹੀਂ ਦਿੱਤਾ। ਫਿਰ ਭਾਈ ਬਾਲਾ ਜੀ ਨੇ ਉਸ ਨੂੰ ਦੱਸਿਆ ਮਧੁਰ ਬੈਨ ਨੂੰ ਕਿ ਇਹ ਗੁਰੂ ਨਾਨਕ ਪਾਤਸ਼ਾਹ ਜੀ ਹਨ ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਭ੍ਰਮਣ ਕਰਨ ਵਾਸਤੇ ਜੀਵਾਂ ਦਾ ਉਧਾਰ ਕਰਨ ਵਾਸਤੇ ਸਾਨੂੰ ਵੀ ਤਾਰਨ ਵਾਸਤੇ ਆਪਣੇ ਨਾਲ ਲਿਆ ਹੈ। ਤੇ ਮੇਰਾ ਨਾਮ ਭਾਈ ਬਾਲਾ ਹੈ ਤੇ ਇਹ ਜਿਹੜਾ ਦੂਸਰਾ ਇਹਦਾ ਨਾਮ ਮਰਦਾਨਾ ਤੇ ਇਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਹਨ। ਗੁਰੂ ਸਾਹਿਬ ਜੀ ਬਾਰੇ ਤੇ ਆਪਣੇ ਬਾਰੇ ਪਰਿਚੈ ਦੇ ਕੇ ਜਦੋਂ ਮਧੁਰ ਬੈਨ ਨੂੰ ਪਤਾ ਲੱਗਿਆ ਤਾਂ ਮਧੁਰ ਬੈਨ ਨੂੰ ਇੰਨਾ ਪਹਿਲਾਂ ਦਾ ਹੀ ਪਤਾ ਸੀ ਵੀ ਇੱਕ ਮਹਾਂਪੁਰਸ਼ ਸਾਧੂ ਬਸੀਹਰ ਦੇਸ਼ ਦੇ ਰਾਜੇ ਨੂੰ ਰਾਜੇ ਸੁਧਰ ਸੈਨ ਨੂੰ ਤਾਰ ਕੇ ਆਏ ਹਨ। ਰਾਜੇ ਸੁਧਰ ਸੈਨ ਨੂੰ ਸਾਰੇ ਧਰਤੀ ਦਾ ਆਸ ਪਾਸ ਦੀਆਂ 17 ਰਿਆਸਤਾਂ ਦਾ ਵੱਡਾ ਰਾਜਾ ਬਣਾਇਆ, ਇਹ ਗੱਲ ਨੂੰ ਜਾਣਦਾ ਸੀ। ਤੇ ਮਧੁਰ ਬੈਨ ਨੂੰ ਜਦੋਂ ਪਤਾ ਲੱਗ ਗਿਆ ਕਿ ਉਹੀ ਸਤਿਗੁਰੂ ਸਾਹਿਬ ਜੀ ਮੇਰੇ ਦੇਸ਼ ਵਿੱਚ ਵੀ ਆ ਗਏ ਨੇ ਤਾਂ ਇਹ ਜਾਣ ਕੇ ਬੜਾ ਪ੍ਰਸੰਨ ਹੋਇਆ। ਗੁਰੂ ਸਾਹਿਬ ਜੀ ਅੱਗੇ ਬੇਨਤੀ ਕਰ ਰਿਹਾ ਹੈ ਕਿ ਗੁਰੂ ਜੀ ਮੇਰੇ ਨਗਰ ਵਿੱਚ ਚੱਲ ਕੇ ਪ੍ਰਸ਼ਾਦਾ ਪਾਣੀ ਛਕੋ। ਤੇ ਗੁਰੂ ਸਾਹਿਬ ਜੀ ਨੂੰ ਜਦੋਂ ਆਖਿਆ ਕਿ ਬੜੇ ਸੁੰਦਰ ਸੁੰਦਰ ਵਸਤਰ ਤੁਹਾਨੂੰ ਦਿਆਂਗਾ, ਪ੍ਰਸ਼ਾਦੇ ਛਕਾਵਾਂਗਾ, ਭੋਜਨ ਜਨ ਜਿੰਨਾ ਮਰਜ਼ੀ ਛਕੋ ਮੇਰੇ ਨਗਰ ਚ ਜਾ ਕੇ, ਤਾਂ ਸਤਿਗੁਰੂ ਮਹਾਰਾਜ ਜੀ ਰਾਜੇ ਨੂੰ ਸਮਝਾਉਂਦਿਆਂ ਹੋਇਆ ਇਹ ਦੱਸ ਰਹੇ ਹਨ ਵੀ ਭਾਈ ਭੋਜਨ ਆਦਿ ਇਹ ਸਭ ਕੱਚੇ ਭੋਜਨ ਹਨ, ਇਹ ਕੱਚੇ ਪਦਾਰਥ ਹਨ। ਤੇ ਗੁਰੂ ਸਾਹਿਬ ਜੀ ਨੇ ਬਿਲਾਵਲ ਰਾਗ ਦੇ ਵਿੱਚ ਇਹ ਸ਼ਬਦ ਉਚਾਰਿਆ ਪਹਿਲੇ ਪਾਤਸ਼ਾਹ ਜੀ ਨੇ ਰਾਜੇ ਦੇ ਪ੍ਰਤੀ ਇਹ ਦੱਸਣ ਵਾਸਤੇ ਕਿ ਜਿਹੜਾ ਅੰਨ ਹੈ, ਭੋਜਨ ਹੈ, ਉਹ ਸਾਰੇ ਭੋਜਨਾਂ ਵਿੱਚੋਂ ਸਭ ਤੋਂ ਵੱਡਾ ਅਸਲ ਭੋਜਨ ਨਾਮ ਰੂਪੀ ਭੋਜਨ ਹੈ। ਤੇ ਜਿਹੜੇ ਕੱਪੜੇ ਹਨ, ਵਸਤਰ ਹਨ, ਉਹਨਾਂ ਬਾਰੇ ਵੀ ਦੱਸਿਆ ਹੈ ਤੇ ਕਹਿੰਦੇ ਇਹਨਾਂ ਚੀਜ਼ਾਂ ਨੂੰ ਪਹਿਨਣਾ ਚਾਹੀਦਾ, ਇਹਨਾਂ ਚੀਜ਼ਾਂ ਦੇ ਭੋਗ ਕਰਨੇ ਚਾਹੀਦੇ ਹਨ, ਕੱਚੇ ਭੋਗਾਂ ਦਾ ਕੋਈ ਫਾਇਦਾ ਨਹੀਂ। ਤਾਂ ਗੁਰੂ ਸਾਹਿਬ ਜੀ ਬਿਲਾਵਲ ਰਾਗ ਦੇ ਵਿੱਚ ਸ਼ਬਦ ਉਚਾਰਨ ਕਰ ਰਹੇ ਨੇ ਤੇ ਸਤਿਗੁਰੂ ਸਾਹਿਬ ਜੀ ਦਾ ਹੋਰ ਪਵਿੱਤਰ ਇਤਿਹਾਸ ਜੋ ਗੁਰੂ ਸਾਹਿਬ ਜੀ ਰਾਜੇ ਨੂੰ ਸਮਤ ਦੇ ਕੇ ਚੰਗੀ ਅਵਸਥਾ ਦੇ ਕੇ ਗੁਰੂ ਮਹਾਰਾਜ ਜੀ ਰਾਜੇ ਨੂੰ ਖੁਸ਼ੀਆਂ ਬਖਸ਼ਦੇ ਨੇ ਉਹ ਪ੍ਰਸੰਗ ਆਪਾਂ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਕਰੀਏ ਜੀ। ਮਨ ਬਿਰਤੀਆਂ ਨੂੰ ਇਕਾਗਰ ਕਰੋ ਅਤੇ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਖਣਾ ਕਰੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹਿਲਾ ਪਹਿਲਾ।
ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਬਿਲਾਵਲ ਰਾਗ ਦੇ ਵਿੱਚ ਰਾਜੇ ਮਧੁਰ ਬੈਨ ਦੇ ਪ੍ਰਤੀ ਇਹ ਸ਼ਬਦ ਉਚਾਰਨ ਕਰ ਰਹੇ ਹਨ।
ਇੱਕ ਭੰਡਾਰਾ ਨਾਮ ਕਾ ਜਿਨ ਸਭ ਕਿਚ ਦੀਆ।
ਹੇ ਰਾਜਨ, ਤੂੰ ਕਹਿੰਦਾ ਹੈ ਵੀ 36 ਪ੍ਰਕਾਰ ਦੇ ਭੋਜਨ ਖੱਟ ਰਸ ਜਿਹੜੇ ਹਨ, ਖੱਟਾ, ਮਿੱਠਾ, ਲੂਣਾ, ਕੌੜਾ, ਫਿੱਕਾ, ਇੱਦਾਂ ਕਰਕੇ 6 ਰਸ ਹਨ। ਇਹਨਾਂ 6 ਰਸਾਂ ਦੇ ਕਰਕੇ ਜਦੋਂ ਜੋੜ ਬਣਦਾ ਤਾਂ 36 ਪ੍ਰਕਾਰ ਦੇ ਭੋਜਨ ਬਣ ਜਾਂਦੇ, 6 6 36। ਜਿਹੜੇ 36 ਪ੍ਰਕਾਰ ਦੇ ਭੋਜਨ ਕਹਿੰਦਾ ਤੂੰ, ਇਹਨਾਂ ਭੋਜਨਾਂ ਦੇ ਨਾਲ ਜਿੰਨੇ ਸੁੱਖ ਮਿਲਦੇ, ਭੋਗ ਮਿਲਦੇ ਹਨ, ਇਹ ਰਾਜਨ, ਉਹ ਸਾਰੇ ਭੋਗ ਕੱਚੇ ਹਨ, ਸਾਰੇ ਭੋਜਨ ਕੱਚੇ ਹਨ। ਜਿਹੜਾ ਇੱਕ ਨਾਮ ਦਾ ਭੋਜਨ ਹੈ, ਇਸ ਨਾਮ ਦੇ ਭੋਜਨ ਨੇ ਸਾਰੇ ਪਦਾਰਥ ਇੱਕੋ ਭੋਜਨ ਨੇ ਹੀ ਸਾਰੇ ਤਰ੍ਹਾਂ ਦੇ ਸੁੱਖ ਵਿੱਚੋਂ ਮਿਲ ਜਾਂਦੇ ਹਨ। ਕਦੇ ਵੀ ਖੱਟੇ ਭੋਜਨ ਤੋਂ ਮਿੱਠੇ ਦਾ ਸਵਾਦ ਨਹੀਂ ਆ ਸਕਦਾ, ਲੂਣੇ ਤੋਂ ਫਿੱਕੇ ਦਾ ਨਹੀਂ ਆ ਸਕਦਾ, ਕਦੇ ਫਿੱਕੇ ਤੋਂ ਕੌੜੇ ਦਾ ਸਵਾਦ ਨਹੀਂ ਆ ਸਕਦਾ। ਪਰ ਜਿਹੜਾ ਨਾਮ ਦਾ ਭੋਜਨ ਹੈ, ਇਹਦੇ ਵਿੱਚ ਸਾਰੇ ਰਸ ਭਰੇ ਹੋਏ ਹਨ, ਸਾਰਿਆਂ ਰਸਾਂ ਤੋਂ ਉੱਤਮ ਭੋਜਨ ਹੈ, ਸਭ ਭੋਜਨਾਂ ਤੋਂ ਇੱਕੋ ਨਾਮ ਦਾ ਭੰਡਾਰਾ, ਜਿਹਨੇ ਸਾਨੂੰ ਸਾਰੇ ਤਰ੍ਹਾਂ ਦੀਆਂ ਪਦਾਰਥਾਂ, ਸਾਰੇ ਭੋਗ ਜੀਵਾਂ ਨੂੰ ਬਖਸ਼ਣ ਵਾਲਾ ਹੈ। ਜਿਹੜੇ ਸੰਤਾਂ ਨੇ, ਮਹਾਂਪੁਰਸ਼ਾਂ ਨੇ, ਭਗਤਾਂ ਨੇ ਨਾਮ ਦਾ ਭੋਜਨ ਛਕਿਆ, ਉਹਨਾਂ ਨੂੰ ਸਾਰੇ ਤਰ੍ਹਾਂ ਕਿਸੇ ਭੋਜਨਾਂ ਦੀ ਜ਼ਰੂਰਤ ਨਹੀਂ ਪਈ, ਉਹਨਾਂ ਦੇ ਹਿਰਦੇ ਵਿੱਚ ਤ੍ਰਿਪਤੀ ਹੋ ਗਈ। ਭਾਵ ਨਾਮ ਦੇ ਭੋਜਨ ਐਸਾ ਹੈ ਜਿਹੜਾ ਸਾਰੇ ਫਲ ਦੇਣ ਵਾਲਾ ਹੈ।
ਭੁੱਖ ਨੰਗ ਸਭ ਛੀਨ ਕੇ ਆਪਣਾ ਕਰ ਲਿਆ।
ਤੇ ਇਸ ਨਾਮ ਨੇ ਸਾਡੀ ਭੁੱਖ ਨੰਗ ਸਭ ਖਤਮ ਕਰ ਦਿੱਤੀ। ਜਦੋਂ ਦਾ ਅਸੀਂ ਹਿਰਦੇ ਵਿੱਚ ਨਾਮ ਰੂਪੀ ਭੋਜਨ ਖਾਣਾ ਛਕਣਾ ਸ਼ੁਰੂ ਕੀਤਾ ਹੈ ਹੇ ਰਾਜਨ, ਉਸ ਤੋਂ ਬਾਅਦ ਸਾਡੀ ਭੁੱਖ ਸਾਰੀ ਖਤਮ ਹੋ ਗਈ, ਕਿਉਂਕਿ ਪਰਮਾਤਮਾ ਦਾ ਨਾਮ ਐਸਾ ਹੈ ਵੀ ਉਹਦੇ ਆਉਣ ਦੇ ਨਾਲ ਸਾਰੀਆਂ ਪਾਪਾਂ ਦੀਆਂ ਕਰਮਾਂ ਦੀਆਂ ਇੱਛਾ ਦੀਆਂ ਆਸਾਂ ਤ੍ਰਿਸ਼ਨਾ ਆਦਿ, ਇਹ ਭੁੱਖਾਂ ਹੀ ਨੇ ਆਸਾਂ ਤ੍ਰਿਸ਼ਨਾ ਆਦਿ, ਇਹ ਭੁੱਖਾਂ ਸਾਰੀਆਂ ਖਤਮ ਹੋ ਗਈਆਂ। ਤੇ ਜਿਹੜੀ ਅੰਦਰ ਨੰਗਿਆਈ ਭਰੀ ਹੋਈ ਸੀ, ਕਿਸੇ ਤਰ੍ਹਾਂ ਦੇ ਚੰਗੇ ਗੁਣ ਨਹੀਂ ਸੀਗੇ, ਚੰਗੇ ਗੁਣਾਂ ਵਾਲੇ ਸਾਡੇ ਅੰਤਸ਼ਕਰਨ ਉੱਪਰ ਕੱਪੜੇ ਨਹੀਂ ਸੀਗੇ, ਉਹ ਸਾਡੀ ਭੁੱਖ ਸਾਡੀ ਨੰਗਿਆਈ ਖਤਮ ਹੋ ਗਈ ਤੇ ਅੰਦਰ ਪਰਮਾਤਮਾ ਦਾ ਚੰਗਾ ਨਾਮ ਜਿਹੜਾ ਸਭ ਤੋਂ ਪਵਿੱਤਰ ਹੈ ਉਹਦੇ ਕੱਪੜੇ ਉਹ ਭੁੱਖ ਨੰਗ ਸਾਡੀ ਖਤਮ ਕਰਕੇ ਸਾਨੂੰ ਰੱਜਿਆ ਪੁੱਜਿਆ ਨਾਮ ਨੇ ਕਰ ਦਿੱਤਾ ਹੈ।
ਐਸਾ ਨਾਮ ਨਾ ਛੋੜੀਐ ਸਤਸੰਗ ਹਮਾਰੇ,
ਜਿਹੜਾ ਨਾਮ ਸਾਡੇ ਨਾਲ ਸਦਾ ਰਹਿਣ ਵਾਲਾ ਹੈ। ਇਸ ਸੰਸਾਰ ਦੇ ਵਿੱਚ ਜਿੰਨੀਆਂ ਵੀ ਵਸਤੂਆਂ ਹਨ, ਭਾਵੇਂ ਮਨ ਬਿਰਤੀਆਂ ਦੀਆਂ ਵਸਤੂਆਂ ਹਨ, ਸਾਰੀਆਂ ਬਾਅਦ ਚੋਂ ਖਤਮ ਹੋ ਜਾਂਦੀਆਂ ਹਨ। ਕੋਈ ਵੀ ਵਸਤੂ ਨਾਲ ਨਹੀਂ ਜਾਂਦੀ, ਕੇਵਲ ਨਾਮ ਨਾਲ ਜਾਂਦਾ ਹੈ। ਤੇ ਕਹਿੰਦੇ ਰਾਜਨ, ਜਿਹੜਾ ਐਸਾ ਨਾਮ ਵਾਹਿਗੁਰੂ ਦਾ ਜਿਹੜਾ ਨਾਮ ਹੈ, ਉਸ ਨਾਮ ਦੇ ਵਿੱਚੋਂ ਜਿਹੜੇ ਸੁੱਖ ਜਿਹੜੇ ਪਦਾਰਥ ਸਾਰੇ ਮਿਲ ਸਕਦੇ ਹਨ। ਐਸੇ ਨਾਮ ਨੂੰ ਕਦੇ ਵੀ ਛੱਡਣਾ ਨਾ ਕਰੀਏ, ਐਸੇ ਨਾਮ ਨੂੰ ਕਦੇ ਨਾ ਉਹਨੂੰ ਧਿਆਨ ਤੋਂ ਕਦੇ ਵੀ ਨਾ ਹਟੀਏ, ਜਿਹੜਾ ਨਾਮ ਸਦਾ ਸੰਗ ਰਹਿਣ ਵਾਲਾ ਹੈ ਉਹਦੇ ਨਾਲ ਜੁੜੇ ਰਹੀਏ।
ਲੇਖਾ ਕੋਈ ਨਾ ਪੁੱਛਈ ਮਨ ਮੀਤ ਪਿਆਰੇ,
ਸਾਰਿਆਂ ਭੋਜਨਾਂ ਦਾ ਕੋਈ ਨਾ ਕੋਈ ਦਾਣਿਆਂ ਦਾ ਹਰ ਇੱਕ ਦਾ ਲੇਖਾ ਦੇਣਾ ਪੈਂਦਾ ਹੈ। ਤੇ ਰਾਜਨ, ਸਾਰਿਆਂ ਭੋਜਨਾਂ ਦਾ ਇੱਕ ਇੱਕ ਲੇਖਾ ਜ਼ਰੂਰ ਦੇਣਾ ਪੈਂਦਾ ਹੈ। ਜੋ ਭੋਜਨ ਛਕਿਆ ਅਗਲੇ ਜਨਮਾਂ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਉਹਦਾ ਲੇਖਾ ਦੇਣਾ ਪੈਣਾ, ਕਰਮ ਪੂਰੇ ਭੋਗਣੇ ਪੈਣੇ ਹਨ। ਪਰ ਰਾਜਨ, ਜਿਹੜਾ ਨਾਮ ਰੂਪੀ ਭੋਜਨ ਹੈ ਇਹਦੇ ਨਾਲ ਕੋਈ ਲੇਖਾ ਨਹੀਂ ਰਹਿੰਦਾ, ਇਹਦੇ ਨਾਲ ਹੋਰ ਕਰਮਾਂ ਦੇ ਵੀ ਕੀਤੇ ਹੋਏ ਲੇਖੇ, ਪਹਿਨਣ ਦੇ ਲੇਖੇ ਸਾਰੇ ਖਤਮ ਹੋ ਜਾਂਦੇ। ਕਿਉਂਕਿ ਇਹ ਸੰਸਾਰ ਦੇ ਵਿੱਚ ਆਪਾਂ ਜਿੰਨੇ ਵੀ ਕੰਮ ਕਰ ਰਹੇ ਹਾਂ ਕੇਵਲ ਸੁੱਖ ਦੀ ਇੱਛਾ ਵਾਸਤੇ, ਵੀ ਭੋਜਨ ਛਕਣ ਵਾਸਤੇ, ਪੇਟ ਭਰਨ ਵਾਸਤੇ, ਆਪਣੇ ਸਰੀਰ ਨੂੰ ਤਨ ਨੂੰ ਢੱਕਣ ਵਾਸਤੇ, ਇਸੇ ਕਰਕੇ ਹੀ ਸਾਰੇ ਕੰਮ ਕਰਦੇ ਹਾਂ। ਜੇ ਮਨ ਵਿੱਚ ਇੱਛਾ ਹੀ ਨਹੀਂ ਹੋਏਗੀ ਪ੍ਰਸ਼ਾਦਾ ਛਕਣ ਦੀ, 36 ਪ੍ਰਕਾਰ ਦੇ ਭੋਜਨ ਛਕਣ ਦੀ ਆਸਾ ਨਹੀਂ, ਕੱਪੜੇ ਪਾਉਣ ਦੀ ਆਸਾ ਹੀ ਨਹੀਂ, ਤਾਂ ਫਿਰ ਕਾਹਦਾ ਲੇਖਾ, ਫਿਰ ਕਿਹੜੇ ਕੰਮ? ਇਹਨਾਂ ਕਰਮਾਂ ਕਰਕੇ ਲੇਖੇ ਵਧਦੇ ਹਨ, ਤੇ ਕਰਮ ਜਿਹੜੇ ਨੇ ਇਹਨਾਂ ਸੁੱਖਾਂ ਦੇ ਭੋਗਾਂ ਦੀ ਇੱਛਾ ਕਰਕੇ ਵਧਦੇ ਨੇ। ਤੇ ਇਹ ਰਾਜਨ, ਇਹ ਐਸਾ ਨਾਮ ਹੈ ਨਾ ਜਿਹੜਾ ਇਹ ਭੋਜਨ ਵੀ ਹੈ ਤੇ ਇਹ ਕੱਪੜਾ ਵੀ ਹੈ, ਇਹ ਤਨ ਵੀ ਢੱਕਦਾ ਹੈ, ਮਨ ਨੂੰ ਵੀ ਢੱਕ ਦਿੰਦਾ ਹੈ, ਆਨੰਦਮਈ ਪ੍ਰਕਾਸ਼ ਕਰਦਾ ਹੈ। ਤੇ ਰਾਜਨ, ਇਸ ਮਨ ਨੂੰ ਤਨ ਨੂੰ ਢੱਕ ਕੇ ਨਾਮ ਜਿਹੜਾ ਕੱਪੜਾ ਵੀ ਹੈ, ਭੋਜਨ ਵੀ ਹੈ, ਸਾਰੇ ਤਰ੍ਹਾਂ ਦੇ ਸੁੱਖ ਬੰਦੇ ਨੂੰ ਦਿੰਦਾ ਹੈ, ਪਰ ਜਿਹੜੇ ਬਾਕੀ ਸੁੱਖ ਨੇ ਉਹਨਾਂ ਦਾ ਲੇਖਾ ਬਣ ਜਾਂਦਾ, ਉਹਨਾਂ ਦੇ ਕਰਮ ਬਣ ਜਾਂਦੇ ਹਨ। ਇਹ ਨਾਮ ਰੂਪੀ ਕੱਪੜੇ ਦੇ ਨਾਲ ਇਸ ਸੰਸਾਰ ਦੇ ਵਿੱਚ ਕੋਈ ਲੇਖਾ ਨਹੀਂ ਦੇਣਾ ਪੈਂਦਾ, ਇਹ ਨਾਮ ਰੂਪੀ ਭੋਜਨ ਛਕਣ ਦੇ ਨਾਲ ਲੇਖੇ ਖਤਮ ਹੋ ਜਾਂਦੇ ਹਨ।
ਭੋਜਨ ਉੱਤਮ ਹਮ ਕੀਆ ਸੰਤਨ ਪਰਸਾਦ,
ਸੰਤਾਂ ਦੀ ਕਿਰਪਾ ਦੇ ਨਾਲ ਇਹ ਉੱਤਮ ਭੋਜਨ ਪ੍ਰਾਪਤ ਹੁੰਦਾ ਹੈ। ਕਿਉਂਕਿ ਜਿਹੜਾ ਨਾਮ ਜਪਣਾ ਹੈ ਨਾ, ਇਹ ਆਪਾਂ ਸੰਸਾਰ ਦੇ ਵਿੱਚ ਬੈਠ ਕੇ ਕਿਧਰੇ ਵੀ ਨਹੀਂ ਨਾਮ ਜਪ ਸਕਦੇ, ਕੋਈ ਨਾ ਕੋਈ ਗੱਲ, ਕੋਈ ਨਾ ਕੋਈ ਕਰਮ ਬੰਧਨ ਪਿਆ ਰਹਿੰਦਾ ਹੈ। ਸੰਤਾਂ ਦੀ ਕਿਰਪਾ ਦੇ ਨਾਲ, ਸੰਤਾਂ ਦੇ ਕੋਲ ਬੈਠ ਕੇ ਜਿਹੜੇ ਅੰਦਰ ਦੀਆਂ ਬਿਰਤੀਆਂ ਸਭ ਖਤਮ ਹੋ ਜਾਂਦੀਆਂ ਹਨ, ਤੇ ਸੰਤਾਂ ਕੋਲ ਬੈਠ ਕੇ ਸੰਤਾਂ ਦੀ ਕਿਰਪਾ ਹੁੰਦੀ ਹੈ, ਤਾਂ ਨਾਮ ਜਪਿਆ ਜਾਂਦਾ ਹੈ। ਫਿਰ ਰਾਜਨ, ਇਹ ਜਿਹੜਾ ਭੋਜਨ ਹੈ ਸੰਤਾਂ ਦੇ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ।
ਜਲ ਸੀਤਲ ਸਤ ਕਾ ਪੀਆ ਹਿਰਦੇ ਮੈਂ ਸ਼ਾਂਤ।
ਤੇ ਜਿਹੜਾ ਜਲ ਛਕਣਾ ਹੈ ਭੋਜਨ ਨਾਮ ਤੇ ਜਲ ਸਤ ਸੰਤੋਖ ਆਦਿ, ਇਹ ਸਾਡਾ ਜਲ ਹੈ ਸਤ ਰੱਖਣਾ। ਇਹ ਸਤ ਰੱਖ ਕੇ ਹੀ ਪਰਮਾਤਮਾ ਦੇ ਪ੍ਰਤੀ ਪ੍ਰੇਮ ਪੈਦਾ ਕਰਕੇ ਬਾਕੀਆਂ ਚੀਜ਼ਾਂ ਤੋਂ ਬਾਕੀਆਂ ਵਸਤੂਆਂ ਤੋਂ ਮਨ ਹਟਾ ਕੇ ਹਿਰਦੇ ਵਿੱਚ ਸ਼ਾਂਤ ਸੰਤੋਖ ਚੰਗੇ ਗੁਣ ਜਿਹੜੇ ਹਨ ਇਹ ਸਾਡੇ ਜਲ ਹਨ। ਜਿਵੇਂ ਬਾਕੀ ਜਲ ਦਾ ਵੀ ਲੇਖਾ ਦੇਣਾ ਪੈਂਦਾ ਹੈ ਵੀ ਇੰਨਾ ਜਲ ਪੀਣਾ ਤਾਂ ਇੰਨਾ ਦਾਨ ਕਰਨਾ, ਇਹ ਕਰਮਾਂ ਦੇ ਹਿਸਾਬ ਨਾਲ ਬਹੁਤ ਲੇਖਾ ਵੱਧਦਾ ਹੈ। ਤੇ ਰਾਜਨ ਇਹ ਸਤ ਸਰੂਪੀ ਜਿਹੜਾ ਜਲ ਹੈ ਇਹਦੇ ਨਾਲ ਕੋਈ ਲੇਖਾ ਨਹੀਂ ਦੇਣਾ ਪੈਂਦਾ।
ਬਸਤਰ ਬ੍ਰਹਮ ਪਛਾਣਿਆ ਕਾਇਆ ਕੇ ਸੰਗ।
ਤੇ ਜਿਹੜਾ ਇਸ ਕਾਇਆ ਦੇ ਉੱਪਰ ਜਿਹੜਾ ਇਹ ਬ੍ਰਹਮ ਸਰੂਪ ਦੇ ਵਿੱਚ ਜਿਹੜਾ ਬੰਦੇ ਦਾ ਜੀਵ ਹੈ ਇਹ ਪਰਮਾਤਮਾ ਦੇ ਨਾਲ ਸਹਾਇਤਾ ਕਰਨ ਵਾਸਤੇ ਪਰਮਾਤਮਾ ਨੇ ਕਾਇਆ ਰੂਪੀ ਕੱਪੜਾ ਦਿੱਤਾ ਹੋਇਆ ਹੈ। ਇਹ ਚਮੜੀ ਉੱਪਰ ਹੱਡੀਆਂ ਮਾਸ ਦੇ ਉੱਪਰ ਜੇ ਕੱਲੀ ਆਤਮਾ ਹੋਵੇ ਜੀਵ ਹੋਵੇ, ਜੀਵ 17 ਤਰ੍ਹਾਂ ਨੂੰ ਜਦੋਂ 17 ਬਿਰਤੀਆਂ ਜੁੜ ਜਾਂਦੀਆਂ ਨੇ ਉਹਨਾਂ ਨੂੰ ਜੀਵ ਕਹਿੰਦੇ ਹਨ। 5 ਪ੍ਰਾਣ, 5 ਕਰਮ ਇੰਦਰੀਆਂ, 5 ਗਿਆਨ ਇੰਦਰੀਆਂ, 15 ਹੋ ਗਏ ਤੇ 2 ਮਨ ਤੇ ਬੁੱਧੀ। ਇਹ 17 ਜਦੋਂ ਜੁੜ ਜਾਂਦੇ ਉਹਨਾਂ ਨੂੰ ਜੀਵ ਕਹਿੰਦੇ ਨੇ। ਤੇ ਹੇ ਭਾਈ, ਇਸ ਜੀਵ ਨੂੰ 17 ਬਿਰਤੀਆਂ ਨੂੰ ਪਰਮਾਤਮਾ ਨੇ ਸਰੀਰ ਰੂਪੀ ਕੱਪੜਾ ਦਿੱਤਾ ਹੈ। ਉਸ ਪਰਮਾਤਮਾ ਨੇ ਇਹ ਸਰੀਰ ਰੂਪੀ ਅਸ ਰੂਪ ਨੂੰ ਢਕਣ ਵਾਸਤੇ ਕਿਧਰੋਂ ਹਵਾ ਨਾ ਲੱਗੇ, ਦੁੱਖ ਨਾ ਹੋਵੇ, ਇਹ ਕੱਪੜਾ ਪਰਮਾਤਮਾ ਨੇ ਸਾਨੂੰ ਦਿੱਤਾ ਹੋਇਆ ਹੈ। ਸਾਡੇ ਕੋਲ ਇਹ ਕੱਪੜਾ ਹੈ ਤੇ ਸਾਡੇ ਕੋਲ ਜਲ ਕਿਹੜਾ ਹੈ ਸ਼ੀਤਲਤਾ ਦਾ, ਜਿਹੜਾ ਸਾਨੂੰ ਠੰਡ ਦਿੰਦਾ ਹੈ ਸਤ ਸਰੂਪੀ, ਕਦੇ ਵੀ ਦੁੱਖ ਨਹੀਂ ਲੱਗਦਾ। ਤੇ ਰਾਜਨ ਇਹਨਾਂ ਵਸਤੂਆਂ ਦੇ ਜਿਹੜੇ ਤੂੰ ਕਹਿੰਦਾ ਹੈ ਇਹਦੇ ਨਾਲ ਦੁੱਖ ਹੋ ਜਾਂਦੇ, ਇਹਨਾਂ ਨਾਲ ਕਰਮ ਭੋਗਣੇ ਪੈਂਦੇ ਨੇ, ਪਰ ਜਿਹੜੇ ਇਹ ਕੱਪੜਾ ਜਲ ਆਦਿ ਹਨ ਅੰਦਰਮਈ, ਇਹਨਾਂ ਦੇ ਨਾਲ ਕੋਈ ਕਰਮ ਨਹੀਂ ਹੁੰਦਾ, ਕੋਈ ਦੁੱਖ ਲੇਖਾ ਸੇਵਾ ਨਹੀਂ ਹੋ ਸਕਦਾ।
84 ਏਕ ਹੋਵੇ ਨਿਰਭੰਗ।
ਤੇ 84 ਲੱਖ ਜੂਨਾਂ ਨੂੰ ਪਰਮਾਤਮਾ ਨੇ ਸਾਰਿਆਂ ਨੂੰ ਅਟਲ ਸਰੂਪ ਵਾਸਤੇ ਇਸ ਸੰਸਾਰ ਵਿੱਚ ਆਪਣਾ ਜੀਵਨ ਨਿਬਾਹ ਕਰਨ ਵਾਸਤੇ ਸਭ ਨੂੰ ਆਪਣਾ ਆਪਣਾ ਇਸ ਜੀਵ ਰੂਪੀ ਤਨ ਨੂੰ ਢਕਣ ਵਾਸਤੇ ਸਰੀਰਕ ਤਨ, ਇਹ ਕੱਪੜਾ ਹੈ ਸਰੀਰਕ ਤਨ, ਤੇ ਹਰ ਇੱਕ ਜੀਵ ਨੂੰ ਪਰਮਾਤਮਾ ਨੇ ਦਿੱਤਾ ਹੋਇਆ ਹੈ। ਜਿੰਨੇ ਵੀ ਜੀਵ ਹਨ ਉਹਨਾਂ ਨੂੰ 84 ਲੱਖ ਜੂਨੀਆਂ ਨੇ, ਇਹ ਕੱਪੜਾ ਹੈ ਹਰ ਇੱਕ ਜੀਵ ਦਾ। ਕਿਸੇ ਨੂੰ ਕੁੱਤੇ ਦਾ ਕੱਪੜਾ ਮਿਲਿਆ ਸਰੀਰ, ਇਹ ਕੱਪੜਾ ਹੈ। ਕਿਸੇ ਨੂੰ ਮਨੁੱਖ ਰੂਪੀ ਜਾਮਾ ਹੈ, ਕੱਪੜਾ ਹੈ। ਕਿਸੇ ਨੂੰ ਘੋੜੇ ਦਾ, ਕਿਸੇ ਨੂੰ ਗਾਂ ਦਾ, ਕਿਸੇ ਨੂੰ ਮੋਰ ਦਾ, ਪੰਛੀਆਂ ਦਾ, ਧਰਤੀ ਤੋਂ ਲੈ ਕੇ ਆਕਾਸ਼, ਜਲ, 3 ਜਗ੍ਹਾ ਹਨ ਜਿੱਥੇ ਜੀਵ ਰਹਿੰਦੇ ਹਨ, ਪਤਾਲ ਵਿੱਚ ਵੀ ਜੀਵ ਰਹਿੰਦੇ ਨੇ। ਸਾਰਿਆਂ ਜੀਵਾਂ ਵਿੱਚ ਜਿਹੜੀ 84 ਲੱਖ ਜੂਨੀਆਂ ਹਨ ਇਹ ਪਰਮਾਤਮਾ ਨੇ ਸਾਨੂੰ ਕੱਪੜੇ ਦਿੱਤੇ ਹੋਏ ਹਨ। ਤੇ ਹੇ ਭਾਈ, ਹੇ ਰਾਜਨ, ਇਹ ਨਿਰਭੰਗ ਸਰੂਪ ਉਸ ਪਰਮਾਤਮਾ ਨੇ ਸਾਨੂੰ ਇਹ ਸਰੀਰ ਰੂਪੀ ਕੱਪੜੇ ਸਾਰਿਆਂ ਨੂੰ ਦਿੱਤੇ ਹੋਏ ਹਨ।
ਨਾਨਕ ਕਹੇ ਰਾਜਿੰਦਰ ਸੁਣ ਸਭ ਝੂਠ ਪਸਾਰਾ।
ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਹੇ ਰਾਜਿੰਦਰ, ਰਾਜਿਆਂ ਦੇ ਰਾਜਨ ਸੁਣਨਾ ਕਰ, ਇਹ ਜਿੰਨੇ ਵੀ ਤੂੰ ਕਹਿ ਰਿਹਾ ਵੀ ਮੇਰੇ ਨਗਰ ਦੇ ਵਿੱਚ ਬੜਾ ਸੁੰਦਰ ਮੰਦਰ ਬਣੇ ਹੋਏ ਹਨ, ਬੜੇ ਸੋਹਣੇ ਸੋਹਣੇ ਵਸਤਰ ਹਨ, ਬੜਾ ਸੁੰਦਰ ਲੰਗਰ ਭੋਜਨ ਚੱਲ ਰਿਹਾ ਹੈ, ਤੇ ਮੇਰੇ ਨਗਰ ਵਿੱਚ ਆ ਕੇ ਜਲ ਛਕੋ, ਭੋਜਨ ਛਕੋ, ਕੱਪੜੇ ਪਹਿਨੋ, ਸੁੱਖ ਭੋਗੋ। ਹੇ ਰਾਜਨ, ਜੋ ਕੁਝ ਵੀ ਹੈ ਭੋਜਨ ਜਿਹੜੇ ਤੂੰ ਦੇਖਦਾ ਪਿਆ ਹੈ ਇਹ ਕੂੜ ਦਾ ਪਸਾਰਾ ਹੈ, ਝੂਠ ਦਾ ਪਸਾਰਾ ਹੈ। ਇਹ ਜਿਹੜੀ ਸੱਚ ਚੀਜ਼ ਹੁੰਦੀ ਹੈ ਉਹ ਪਹਿਲਾਂ ਵੀ ਹੁੰਦੀ ਹੈ, ਹੁਣ ਵੀ ਰਹਿੰਦੀ ਹੈ ਤੇ ਅੱਗੇ ਵੀ ਰਹਿੰਦੀ ਹੈ। ਤੇ ਰਾਜਨ ਇੱਕ ਗੱਲ ਦੱਸ, ਜਿਹੜਾ ਤੇਰਾ ਇਹ ਪਰਿਵਾਰ ਹੈ, ਤੇਰਾ ਨਗਰ ਵਸ ਰਿਹਾ ਹੈ, ਅੱਜ ਤੂੰ 100 ਸਾਲ ਪਹਿਲਾਂ, 1000 ਸਾਲ ਪਹਿਲਾਂ ਇੱਥੇ ਕੀ ਸੀਗਾ, ਤੇ 100 ਸਾਲ ਬਾਅਦ, 1000 ਸਾਲ ਬਾਅਦ ਇੱਥੇ ਕੀ ਰਹਿਣਾ ਹੈ। ਇਸੇ ਕਰਕੇ ਝੂਠ ਉਹਨੂੰ ਕਹਿੰਦੇ ਹਨ ਜਿਹੜੀ ਬਨਾਵਟੀ ਚੀਜ਼ ਹੋਵੇ, ਜਿਵੇਂ ਪੈਨਸਲ ਦੇ ਨਾਲ ਕੋਈ ਚਿੱਤਰ ਬਣਾ ਦਈਏ ਤੇ ਉਹਦੇ ਰਬੜ ਲੈ ਕੇ ਉੱਪਰੋਂ ਮਿਟੇ ਦਈਏ ਤਾਂ ਉਹ ਚੀਜ਼ ਪਿੱਛੇ ਕੀ ਚੀਜ਼ ਹੈ? ਉਹ ਸੱਚੀ ਤਾਂ ਨਹੀਂ ਸੀ ਨਾ, ਝੂਠੀ ਸੀ, ਬਣਾਈ ਹੋਈ ਸੀ, ਬਨਾਵਟ ਸੀ। ਤੇ ਰਾਜਨ, ਇਹ ਜਿਹੜਾ ਪਸਾਰਾ ਹੈ ਸੰਸਾਰ ਦਾ, ਇਹ ਝੂਠਾ ਕੂੜ ਦਾ ਪਸਾਰਾ ਹੈ।
ਦ੍ਰਿਸ਼ਟਮਾਨ ਸਭ ਬਿਨ ਸਜਾਏ ਰਹਿ ਇਕੰਕਾਰਾ।
ਜੋ ਕੁਝ ਵੀ ਤੈਨੂੰ ਚੰਗੇ ਪਦਾਰਥ ਦਿਖ ਰਹੇ ਹਨ, ਜੋ ਕੁਝ ਵੀ ਤੈਨੂੰ ਮਾੜੇ ਪਦਾਰਥ ਦਿਖ ਰਹੇ ਹਨ, ਕਿਉਂਕਿ ਚੰਗਾ ਮਾੜਾ ਦਿਨ ਰਾਤ ਇਹ ਪਰਮਾਤਮਾ ਨੇ ਹਰ ਇੱਕ ਚੀਜ਼ ਦਾ ਵਿਰੋਧੀ ਚੀਜ਼ ਬਣਾਈ ਹੋਈ ਹੈ। ਤੇ ਰਾਜਨ, ਇਹ ਚੰਗੀਆਂ ਚੀਜ਼ਾਂ, ਮਾੜੀਆਂ ਚੀਜ਼ਾਂ, ਜੋ ਕੁਝ ਵੀ ਤੈਨੂੰ ਦਿਖ ਰਿਹਾ ਹੈ, ਇਹਨਾਂ ਵਿੱਚ ਜਿਹੜੀ ਚੰਗੀ ਚੀਜ਼ ਦੀ ਤਾਕਤ ਹੈ ਉਹ ਪਰਮਾਤਮਾ ਦੀ ਦਿੱਤੀ ਹੋਈ ਹੈ, ਉਹ ਪਰਮਾਤਮਾ ਦੀ ਸ਼ਕਤੀ ਹੈ। ਤੇ ਜਿੱਥੇ ਮਾੜੀ ਵਸਤੂ ਹੈ ਉੱਥੇ ਵੀ ਪਰਮਾਤਮਾ ਦੀ ਆਪਣੀ ਸ਼ਕਤੀ ਹੈ। ਚੰਗਾ ਮਾੜਾ ਪਰਮਾਤਮਾ ਆਪ ਬਣਾਉਣ ਵਾਲਾ ਹੈ। ਤੇ ਰਾਜਨ, ਜਿਵੇਂ ਕਹਿੰਦੇ ਇੱਕ ਬਣਾਉਣ ਵਾਲਾ ਕਾਰੀਗਰ ਹੋਵੇ, ਉਹ ਘੜੇ ਨੂੰ ਬਣਾਵੇ ਤੇ ਘੜੇ ਨੂੰ ਤੋੜ ਦੇਵੇ, ਉਹਦੇ ਵਿੱਚ ਘੜਾ ਹੀ ਟੁੱਟਿਆ ਹੈ ਨਾ, ਕੁਮਾਰ ਦੀ ਕਲਾ ਤਾਂ ਨਾ ਟੁੱਟਦੀ। ਇਸੇ ਤਰ੍ਹਾਂ ਇਹ ਸੰਸਾਰ ਨੂੰ ਪਰਮਾਤਮਾ ਬਣਾਉਣ ਵਾਲਾ ਹੈ, ਇਹ ਉਹ ਪਰਮਾਤਮਾ ਆਪਣੀਆਂ ਵਸਤੂਆਂ ਨੂੰ ਤੋੜ ਦਿੰਦਾ, ਬਣਾ ਲੈਂਦਾ, ਬਾਰ ਬਾਰ ਕਦੇ ਬਣਾਉਂਦਾ ਕਦੇ ਤੋੜਦਾ ਹੈ। ਭਾਈ, ਇਹਨਾਂ ਚੀਜ਼ਾਂ ਨੇ ਸਦਾ ਨਹੀਂ ਰਹਿਣਾ। ਜੇਕਰ ਆਪਾਂ ਆਖੀਏ ਵੀ ਘੜੇ ਦੇ ਨਾਲ ਪ੍ਰੇਮ ਕਰ ਲਈਏ ਤੇ ਕੁਮਾਰ ਨੂੰ ਸਮਝੀਏ ਹੀ ਨਾ, ਤਾਂ ਫਿਰ ਕੀ ਫਾਇਦਾ? ਘੜਾ ਤੇ ਟੁੱਟ ਜਾਵੇਗਾ, ਪਰ ਜਿਹੜਾ ਕੁਮਾਰ ਹੈ ਉਹ ਘੜੇ ਨੂੰ ਫਿਰ ਬਣਾ ਸਕਦਾ ਹੈ। ਇਸੇ ਕਰਕੇ ਜਿਹੜਾ ਉਹ ਪਰਮਾਤਮਾ ਹੈ ਉਸ ਦੀ ਕਲਾ ਨੂੰ ਸਮਝੀਏ, ਉਸ ਦੀ ਵਡਿਆਈ ਨੂੰ ਸਮਝੀਏ। ਇਹ ਜਿਹੜੀ ਉਹਦੀ ਕਲਾ ਦੇ ਨਾਲ, ਉਸ ਦੀ ਸ਼ਕਤੀ ਦੇ ਨਾਲ ਚੰਗੀਆਂ ਮਾੜੀਆਂ ਵਸਤੂਆਂ ਪੈਦਾ ਹੁੰਦੀਆਂ ਨੇ, ਉਹਨਾਂ ਨੂੰ ਛੱਡ ਕੇ ਜੇ ਆਪਾਂ ਉਸ ਜਦੋਂ ਇਹ ਸੰਸਾਰ ਜਦੋਂ ਸਮਾਪਤ ਹੋ ਜਾਂਦਾ ਹੈ, ਰਾਜਨ, ਪਿੱਛੇ ਰਹਿ ਏਕੰਕਾਰ, ਇੱਕ ਓਂਕਾਰ ਸਰੂਪ ਸਦਾ ਵਾਸਤੇ ਰਹਿੰਦਾ, ਬਾਕੀਆਂ ਬਣਾਈ ਹੋਈ ਚੀਜ਼ਾਂ ਪਿੱਛੇ ਖਤਮ ਹੋ ਜਾਂਦੀਆਂ ਹਨ। ਜਿਵੇਂ ਕੁਮਾਰ ਦੀ ਕਲਾ ਸਦਾ ਵਾਸਤੇ ਹੈ, ਪਰ ਜਿਹੜਾ ਘੜਾ ਹੈ ਉਹ ਸਦਾ ਕਾਲ ਵਾਸਤੇ ਨਹੀਂ ਹੈ। ਇਸੇ ਤਰ੍ਹਾਂ ਪਰਮਾਤਮਾ ਦੀ ਸ਼ਕਤੀ ਸਦਾ ਵਾਸਤੇ ਹੈ, ਪਰਮਾਤਮਾ ਸਦਾ ਵਾਸਤੇ ਹੈ। ਜਿਹੜੀਆਂ ਉਹ ਚੀਜ਼ਾਂ ਬਣਾਉਂਦਾ ਹੈ ਉਹ ਜਦੋਂ ਚਾਹੇ ਬਣਾ ਕੇ ਢਾ ਸਕਦਾ, ਜਦੋਂ ਚਾਹੇ ਢਾ ਕੇ ਬਣਾ ਸਕਦਾ ਹੈ।
ਦੋਹੇਰਾ ਸੁਨੇ ਬੈਨ ਮਨ ਦੀਨ ਹੈ ਬੰਦੇ ਦੋਨੋਂ ਪਾਨ।
ਤੇ ਸਾਧ ਸੰਗਤ ਜੀ, ਆਪਾਂ ਜਿਹੜੇ ਦੁਨਿਆਵੀ ਲੋਕ ਆ, ਆਪਾਂ ਗੱਲਾਂ ਤਾਂ ਕਰਦੇ ਹਾਂ ਪਰ ਸਾਡੀਆਂ ਗੱਲਾਂ ਵਿੱਚ ਰਸ ਨਹੀਂ ਹੁੰਦਾ, ਕਿਉਂਕਿ ਅਸੀਂ ਆਪ ਨਹੀਂ ਪ੍ਰੈਕਟੀਕਲ ਕੀਤਾ ਹੁੰਦਾ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਿਹੜੇ ਆਪ ਬ੍ਰਹਮ ਸਰੂਪ ਵਿੱਚ ਰਹਿੰਦੇ ਹਨ, ਉਹਨਾਂ ਨੇ ਜਦੋਂ ਰਾਜੇ ਵੱਲ ਨਿਗਾਹ ਕਰਕੇ ਦੋ ਹੀ ਬਚਨ ਕੀਤੇ, ਇਹ ਸ਼ਬਦ ਉਚਾਰਿਆ ਤੇ ਰਾਜੇ ਦੀ ਨਿਗਾਹ ਚ ਨਿਗਾਹ ਪਾ ਕੇ ਮੇਰ ਦੀ ਦ੍ਰਿਸ਼ਟੀ ਕਰ ਦਿੱਤੀ ਤੇ ਰਾਜੇ ਨੂੰ ਐਸੀ ਕਿਰਪਾ ਕੀਤੀ, ਸ਼ਬਦ ਦੱਸਿਆ, ਉਚਾਰਨ ਕੀਤਾ ਕਿ ਰਾਜਨ, ਉਹ ਪਰਮਾਤਮਾ ਰਹਿਣ ਵਾਲਾ ਹੈ, ਜਿਹੜੇ ਪਦਾਰਥਾਂ ਨੂੰ ਤੂੰ ਵੇਖਦਾ ਹੈ ਇਹ ਪਦਾਰਥ ਖਤਮ ਹੋਣੇ ਨੇ, ਤੇ ਜਿਹੜੀ ਇਹਨਾਂ ਪਦਾਰਥਾਂ ਵਿੱਚ ਜਿਹੜੀ ਸ਼ਕਤੀ ਹੈ, ਤਾਕਤ ਹੈ, ਉਹ ਪਰਮਾਤਮਾ ਦੀ ਹੈ ਤੇ ਉਹ ਕਦੇ ਨਹੀਂ ਮਿਟਣੀ, ਉਹ ਸਦਾ ਵਾਸਤੇ ਹੈ। ਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰਾਂ ਬਚਨਾਂ ਨੂੰ ਸੁਣ ਕੇ ਤੇ ਗੁਰੂ ਜੀ ਦੀ ਮਿਹਰ ਵਾਲੀ ਦ੍ਰਿਸ਼ਟੀ ਦੇ ਨਾਲ ਰਾਜੇ ਦਾ ਸਰੂਪ ਹੀ ਬਦਲ ਗਿਆ। ਰਾਜਾ ਕਹਿੰਦੇ ਦੀਨ ਹੋ ਕੇ, ਨਿਮਾਣਾ ਹੋ ਕੇ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਲਏ ਤੇ ਆਪਣੇ ਚਰਨ ਥੱਲੇ ਰੱਖ, ਆਪਣੇ ਗੋਡੇ ਰੱਖ ਕੇ ਧਰਤੀ ਤੇ ਗੁਰੂ ਸਾਹਿਬ ਜੀ ਦੇ ਅੱਗੇ ਨਿਮ ਗਿਆ ਤੇ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗਾ।
ਕਹਿ ਕਰੋ ਉਪਦੇਸ਼ ਮੁਝ ਅਧਿਕਾਰੀ ਸ਼ੁਭ ਜਾਨ।
ਤੇ ਸਤਿਗੁਰੂ ਜੀ, ਕਿਰਪਾ ਕਰਕੇ ਆਪ ਜੀ ਮੈਨੂੰ ਉਪਦੇਸ਼ ਦਿਓ। ਮੈਂ ਜਾਣਦਾ ਹਾਂ ਕਿ ਆਪ ਜੀ ਸੁਧਰ ਸੈਨ ਨੂੰ, ਝੰਡੇ ਬਾਢੀ ਨੂੰ, ਇੰਦਰ ਸੈਨ ਨੂੰ, ਉਪਦੇਸ਼ ਦੇ ਕੇ ਆਏ ਹੋ ਤੇ ਹੁਣ ਜਿਵੇਂ ਤੁਸੀਂ ਉਹਨਾਂ ਨੂੰ ਅਧਿਕਾਰੀ ਜਾਣਿਆ, ਉਹਨਾਂ ਨੂੰ ਉਪਦੇਸ਼ ਦਿੱਤਾ, ਮੈਨੂੰ ਅਧਿਕਾਰੀ ਆਪ ਪਛਾਣ ਲਓ ਕਿ ਮੈਂ ਅਧਿਕਾਰੀ ਹਾਂ ਕਿ ਨਹੀਂ। ਜੇਕਰ ਨਹੀਂ ਤਾਂ ਗੁਰੂ ਜੀ ਆਪ ਮੈਨੂੰ ਅਧਿਕਾਰੀ ਬਣਾ ਦਿਓ, ਕਿਉਂਕਿ ਤੁਸੀਂ ਸਭ ਕੁਝ ਕਰਨ ਵਾਲੇ ਹੋ। ਜੇ ਮੈਂ ਅਧਿਕਾਰੀ ਨਹੀਂ ਗਿਆਨ ਦਾ, ਤਾਂ ਆਪ ਮੈਨੂੰ ਅਧਿਕਾਰੀ ਬਣਾ ਕੇ ਆਪਣਾ ਉਪਦੇਸ਼, ਆਪਣਾ ਗਿਆਨ ਮੈਨੂੰ ਦੇਣਾ ਕਰੋ, ਆਪਣਾ ਮੁੱਖ ਆਦੇਸ਼ ਕਿਰਪਾ ਕਰਕੇ ਸਤਿਗੁਰੂ ਜੀ ਮੇਰੇ ਹਿਰਦੇ ਵਿੱਚ ਵਸਾ ਦਿਓ ਤੇ ਆਪਣੀ ਨਦਰ ਮੇਰ ਮੇਰੇ ਤੇ ਕਰਨਾ ਕਰੋ।
ਕਿਉਂ ਪਈ ਵਾਰ ਵਾਰ ਬੰਦਤ ਪਦ ਗੁਰ ਕੋ।
ਗੁਰੂ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿਖੇ ਵਾਰ ਵਾਰ ਨਮਸਕਾਰਾਂ ਕੀਤੀਆਂ।
ਬਿਨੈ ਪਨਸ ਬੋ ਇਸ ਕਰ ਉਰ ਕੋ।
ਆਪਣੇ ਹਿਰਦੇ ਦਾ ਭਲਾ ਵਾਸਤੇ, ਆਪਣੇ ਜੀਵ ਸਰੂਪ ਦਾ ਅੰਤਸ਼ਕਰਨ ਦੇ ਭਲੇ ਵਾਸਤੇ ਰਾਜੇ ਨੇ ਗੁਰੂ ਸਾਹਿਬ ਮਹਾਰਾਜ ਜੀ ਦੇ ਅੱਗੇ ਵਾਰ ਵਾਰ ਬੇਨਤੀਆਂ ਕੀਤੀਆਂ ਕਿ ਗੁਰੂ ਜੀ ਕਿਰਪਾ ਕਰੋ, ਮੈਨੂੰ ਵੀ ਅੱਜ ਤਾਰ ਲਵੋ।
ਕਮਲ ਬਦਨ ਲੱਖ ਕਰ ਜਗਿਆ ਸੇ।
ਸਤਿਗੁਰੂ ਮਹਾਰਾਜ ਜੀ ਦੇ ਕਮਲ ਚਰਨ ਕਮਲਾਂ ਵਿਖੇ ਗੁਰੂ ਸਾਹਿਬ ਜੀ ਦੇ ਨਮਸਕਾਰਾਂ ਕਰ ਰਿਹਾ ਸੀ ਤਾਂ ਗੁਰੂ ਸਾਹਿਬ ਜੀ ਜਿਹੜੇ ਚੰਦਰਮਾ ਦੇ ਮੁਖ ਵਰਗੇ ਹਨ, ਸਤਿਗੁਰੂ ਸਾਹਿਬ ਜੀ ਨੇ ਜਦੋਂ ਰਾਜੇ ਦੀਆਂ ਬੇਨਤੀਆਂ ਸੁਣੀਆਂ।
ਉਪਦੇਸ਼ਨ ਹਿਤ ਗੇਰਾ ਪ੍ਰਕਾਸ਼ੀ।
ਜਿਹੜੇ ਸਤਿਗੁਰੂ ਮਹਾਰਾਜ ਜੀ ਸਾਰੀ ਸ੍ਰਿਸ਼ਟੀ ਦੇ ਪਾਵਨ ਸੁੰਦਰ ਸਰੂਪ ਹਨ, ਐਸੇ ਸਤਿਗੁਰੂ ਮਹਾਰਾਜ ਜੀ ਨੇ ਰਾਜੇ ਦੀਆਂ ਬੇਨਤੀਆਂ ਸੁਣ ਕੇ ਉਪਦੇਸ਼ਮਈ ਬਚਨ ਰਾਜੇ ਨੂੰ ਸੁਣਾਉਣਾ ਕੀਤੇ।
ਜਗਤ ਲਖੋ ਮਿਥਿਆ ਅਹਿਦਮੋ।
ਹੇ ਰਾਜਨ, ਉਪਦੇਸ਼ ਸੁਣਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਹ ਜਾਣ ਲਵੋ ਵੀ ਜੋ ਕੁਝ ਵੀ ਸੰਸਾਰ ਚ ਦਿਸ ਰਿਹਾ ਹੈ ਇਹ ਸਭ ਮਿਥਿਆ ਹੈ, ਇਹ ਸਭ ਬਣਾਇਆ ਹੋਇਆ ਹੈ। ਕੋਈ ਨਿਸ਼ਚੇ ਕਰਕੇ ਨਹੀਂ ਕਹਿ ਸਕਦਾ ਵੀ ਪੱਥਰ ਨੂੰ ਪੱਥਰ ਹੀ ਕਹਿਣਾ ਚਾਹੀਦਾ ਹੈ, ਕਿਉਂਕਿ ਅਸੀਂ ਹਿੰਦੁਸਤਾਨ ਦੇ ਲੋਕ ਪੱਥਰ ਕਹਿੰਦੇ ਹਾਂ ਤੇ ਜਿੱਥੇ ਅੰਗਰੇਜ਼ ਲੋਕ ਨੇ ਉਹ ਪੱਥਰ ਨੂੰ ਕੁਝ ਹੋਰ ਕਹਿੰਦੇ ਨੇ, ਫਾਰਸੀ ਕੁਝ ਹੋਰ ਕਹਿੰਦੇ ਨੇ। ਭਾਈ ਜੋ ਕੁਝ ਵੀ ਹੈ ਉਹ ਮਿਥਿਆ ਹੋਇਆ ਹੈ, ਬੰਦੇ ਨੇ ਨਿਸ਼ਚਿਤ ਕੀਤਾ, ਆਪ ਨਿਸ਼ਚੇ ਕੀਤਾ ਹੋਇਆ ਹੈ, ਅਸਲ ਵਿੱਚ ਹੈ ਨਹੀਂ। ਸੋਨੇ ਨੂੰ ਆਪਾਂ ਸੋਨਾ ਕਹਿੰਦੇ ਹਾਂ, ਬਾਕੀ ਦੇਸ਼ਾਂ ਵਾਲੇ ਹੋਰ ਕਹਿੰਦੇ। ਆਪਣੀ ਭਾਸ਼ਾ ਵਿੱਚ ਹਰ ਇੱਕ ਬੰਦੇ ਨੇ ਕੋਈ ਨਾ ਕੋਈ ਵਸਤੂ ਮਿਥ ਲਈ ਹੈ ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਭਾਈ ਇਹ ਜੋ ਕੁਝ ਅਸਲ ਵਿੱਚ ਤੁਹਾਨੂੰ ਦਿਖ ਰਿਹਾ ਹੈ ਇਹ ਅਸਲ ਕਾਰਨ ਵਿੱਚ ਹੈ ਨਹੀਂ, ਕੇਵਲ ਮਿਥਿਆ ਚੀਜ਼ ਹੈ। ਤੇ ਜਿਹੜਾ ਗਿਆਨ ਹੈ, ਗਿਆਨ ਲੈਣ ਤੋਂ ਪਹਿਲਾਂ ਇਹ ਗੱਲ ਜਾਣ ਲੈਣੀ ਚਾਹੀਦੀ ਹੈ, ਗਿਆਨ ਤੋਂ ਪਹਿਲਾਂ ਵੈਰਾਗ ਹੋਣਾ ਚਾਹੀਦਾ ਹੈ, ਤਾਂ ਗਿਆਨ ਹਿਰਦੇ ਵਿੱਚ ਟਿਕਦਾ ਹੈ। ਹਿਰਦੇ ਰੂਪੀ ਭਾਂਡੇ ਵਿੱਚ ਤਾਂ ਗਿਆਨ ਵਸਦਾ ਹੈ ਜਦੋਂ ਅੰਦਰ ਹਿਰਦੇ ਵਿੱਚ ਵੈਰਾਗ ਆ ਜਾਵੇ। ਇਸ ਕਰਕੇ ਰਾਜਨ, ਜਿਹੜਾ ਮਨ ਵਿੱਚ ਵੈਰਾਗ ਕਰੋ ਤੇ ਜਿੰਨੇ ਪਦਾਰਥ ਹਨ ਇਹਨਾਂ ਨੂੰ ਮਿਥਿਆ ਜਾਣ ਕੇ ਛੱਡਣਾ ਕਰੋ, ਫਿਰ ਗਿਆਨ ਨੂੰ ਸੁਣਿਓ।
ਸਿਮਰਨ ਕਰੋ ਸਦਾ ਸਤਨਾਮੋ।
ਤੇ ਇਸ ਸੰਸਾਰ ਵਿੱਚ ਦਿਸਣ ਮਾਤਰ ਜੋ ਕੁਝ ਵੀ ਹੈ ਸਭ ਝੂਠਾ ਹੈ, ਉਹਨੂੰ ਛੱਡ ਕੇ ਜਿਹੜਾ ਸਾਰੇ ਸੰਸਾਰ ਵਿੱਚ ਜਿਹਦੀ ਕਲਾ ਵਰਤ ਰਹੀ ਹੈ ਉਸ ਪਰਮਾਤਮਾ ਦਾ ਸਿਮਰਨ, ਸਤ ਸਰੂਪ ਜਿਹੜਾ ਸੱਚਾ ਨਾਮ ਹੈ ਉਹਦਾ ਧਿਆਨ ਵਿੱਚ ਉਹਨੂੰ ਹਿਰਦੇ ਵਿੱਚ ਵਸਾਣਾ ਕਰੋ।
ਕਰਮ ਧਰਮ ਤਪ ਨੇਮ ਅਨੇਕਾ।
ਤੇ ਰਾਜਨ ਇੱਕ ਗੱਲ ਸੁਣੋ, ਕਰਮ ਕਰਨੇ, ਆਪਣਾ ਰਾਜਨ ਰੂਪੀ ਧਰਮ ਨਿਭਾਉਣਾ, ਕਿਉਂਕਿ ਧਰਮ ਕੈਸੇ ਹਨ? ਇੱਕ ਤਾਂ ਧਰਮ ਇਹ ਹੈ ਵੀ ਅਸੀਂ ਹਿੰਦੂ ਹਾਂ, ਅਸੀਂ ਸਿੱਖ ਹਾਂ, ਅਸੀਂ ਮੁਸਲਮਾਨ ਹਾਂ। ਅਸਲ ਕਰਕੇ ਧਰਮ ਉਹਨੂੰ ਕਹਿੰਦੇ ਹਨ ਵੀ ਜਿਹੜਾ ਆਪਣੇ ਇਮਾਨ, ਆਪਣੇ ਡਿਸਪਲਿਨ ਵਿੱਚ ਰਹਿਣਾ, ਜੋ ਸਾਡਾ ਕਰਮ ਹੈ ਉਹਨੂੰ ਧਰਮ ਕਹਿੰਦੇ ਹਨ। ਤੇ ਰਾਜਨ ਤੇਰਾ ਕਰਮ ਧਰਮ ਛੱਤਰੀ ਹੈ, ਜੱਗ ਕਰਾਉਣਾ, ਤਪੱਸਿਆ ਕਰਵਾਉਣ, ਆਪ ਕਰਨੀ, ਜਪ ਤਪ ਸੁਣਨਾ, ਬਾਣੀ ਸੁਣਨੀ, ਵੇਦ ਸੁਣਨਾ। ਤੇ ਰਾਜਨ ਇਹ ਜਪ ਤਪ ਕਰਮ ਜਿੰਨੇ ਹਨ ਇਹਨਾਂ ਕਰਮਾਂ ਦਾ ਫਲ ਤਾਂ ਜ਼ਿਆਦਾ ਲੱਗਦਾ ਹੈ।
ਸਰਬ ਅਫਲ ਜੇ ਨਾਮ ਨਾ ਏਕਾ,
ਇਹਨਾਂ ਦਾ ਫਲ ਤਾਂ ਜ਼ਿਆਦਾ ਹੈ ਜਦੋਂ ਇੱਕ ਸਰੂਪ ਨਾਮ ਹਿਰਦੇ ਵਿੱਚ ਵਸ ਜਾਵੇ ਤਾਂ ਕੀਤੇ ਹੋਏ ਕਰਮ ਜਪ ਤਪ ਫਲ ਦਿੰਦੇ ਹਨ, ਤੇ ਜਦੋਂ ਤੱਕ ਇੱਕ ਨਾਮ ਹਿਰਦੇ ਵਿੱਚ ਨਹੀਂ ਵਸਿਆ ਉਦੋਂ ਕੀਤੇ ਹੋਏ ਕਰਮ ਧਰਮ ਜਪ ਤਪ ਸੰਜਮ ਦਾਨ ਆਦਿ ਵਰਤ ਜਿੰਨੇ ਵੀ ਹਨ ਰਾਜਨ ਇਹ ਸਾਰੇ ਐਸੇ ਹਨ, ਕਹਿੰਦੇ ਇਹ ਸਭ ਕੁਝ ਨਾਮ ਤੋਂ ਬਿਨਾਂ ਨਿਸਫਲ ਜਾਂਦੇ ਹਨ, ਇਹਦਾ ਫਲ ਨਹੀਂ ਲੱਗਦਾ।
ਯਾ ਪਰ ਸੁਨ ਦ੍ਰਿਸ਼ਟਾਂਤ ਮਹਾਨਾ,
ਤੇ ਰਾਜਨ ਇਸੇ ਗੱਲ ਤੇ ਇੱਕ ਤੁਹਾਨੂੰ ਦ੍ਰਿਸ਼ਟਾਂਤ ਦਿੰਦੇ ਹਾਂ, ਇੱਕ ਉਦਾਹਰਣ ਦੇ ਕੇ ਇੱਕ ਗੱਲ ਸਮਝਾਉਣਾ ਚਾਹੁੰਦੇ ਹਾਂ ਵੀ ਇਹ ਨਾਮ ਤੋਂ ਬਿਨਾਂ ਕੀਤੇ ਹੋਏ ਕਰਮ ਜਪ ਤਪ ਸਭ ਨਿਸਫਲ ਹਨ, ਇਸ ਗੱਲ ਤੇ ਇਹ ਦ੍ਰਿਸ਼ਟਾਂਤ ਹੈ।
ਅਫਲ ਨਾਮ ਮਿਨ ਜੋ ਸਭ ਜਾਣਾ,
ਕਹਿੰਦੇ ਜਿਹੜਾ ਨਾਮ ਤੋਂ ਬਿਨਾਂ ਜੋ ਕੁਝ ਹੈ ਉਹ ਸਾਰਾ ਨਿਸਫਲ ਹੈ।
ਕਾਗਜ਼ ਪਰ ਨੇ ਲਿਖਿਓ ਇਕਾਂਗਾ,
ਰਾਜਨ ਕਾਗਜ਼ ਦੇ ਉੱਪਰ ਜਦੋਂ ਤੱਕ ਇੱਕ ਨਹੀਂ ਲਿਖਿਆ ਜਾ ਸਕਦਾ।
ਸ਼ੋਨ ਲਿਖਣ ਪਰ ਮਨ ਅਨੁਰਾਗਾ,
ਜਦੋਂ ਤੱਕ ਕਾਗਜ਼ ਤੇ ਇੱਕ ਨਹੀਂ ਨਾ ਲਿਖਿਆ ਉਹਦੇ ਉੱਪਰ ਜਿੰਨੀਆਂ ਮਰਜ਼ੀ ਜੀਰੋਆਂ ਪਾਈ ਜਾਓ, ਸੋਨੇ ਪਾਈ ਜਾਓ, ਉਹਨਾਂ ਜੀਰੋਆਂ ਦਾ ਉਹਨਾਂ ਸੋਨਿਆਂ ਦਾ ਕੋਈ ਵੀ ਮੁੱਲ ਨਹੀਂ ਪੈਂਦਾ। ਇੱਕ ਜੀਰੋ ਪਾ ਲਓ, ਦੋ ਪਾ ਲਓ, ਤਿੰਨ, ਚਾਰ, ਪੰਜ, ਵੀਹ, ਪੱਚੀ, ਜਿੰਨੀ ਮਰਜ਼ੀ ਵਧਾਈ ਜਾਓ, ਪਰ ਜਦੋਂ ਤੱਕ ਰਾਜਨ ਕਾਗਜ਼ ਦੇ ਉੱਪਰ ਜੀਰੋਆਂ ਦੇ ਸਾਹਮਣੇ ਸੋਨਿਆਂ ਦੇ ਅੱਗੇ ਇੱਕ ਨਹੀਂ ਨਾ ਲੱਗਦਾ, ਉਦੋਂ ਤੱਕ ਇਸ ਜੀਰੋ ਦੀ ਉਸ ਸੋਨਿਆਂ ਦੀ ਕੋਈ ਵੀ ਉਪਾਧੀ ਨਹੀਂ, ਕੋਈ ਵੀ ਉਹਨਾਂ ਦਾ ਫਲ ਨਹੀਂ, ਕੋਈ ਫਾਇਦਾ ਨਹੀਂ।
ਬਿਨਤੇ ਸਰਿਓ ਨਾ ਏਕੋ ਕਾਜਾ,
ਉਹਨਾਂ ਸੋਨਿਆਂ ਲਿਖਣ ਦੇ ਨਾਲ ਉਹਨਾਂ ਜੀਰੋਆਂ ਨੂੰ ਪਾਉਣ ਦੇ ਨਾਲ ਕੋਈ ਵੀ ਫਾਇਦਾ ਨਹੀਂ, ਕੋਈ ਕਾਰਜ ਨਹੀਂ ਸਰ ਸਕਦਾ।
ਬਿਰਥਾ ਸਭ ਲਿਖਣ ਸਮਾਜਾ,
ਜੋ ਕੁਝ ਵੀ ਲਿਖਿਆ ਹੋਇਆ ਹੈ, ਜੀਰੋ ਲਿਖਿਆ, ਜਿੰਨੀਆਂ ਮਰਜ਼ੀ ਪਾਈਆਂ ਨੇ, ਵੀਹ ਪਾਈਆਂ, ਪੱਚੀ ਪਾਈਆਂ ਹੋਣ, ਉਹਨਾਂ ਦਾ ਲਿਖਿਆ ਹੋਇਆ ਬਿਰਥਾ ਜਾਂਦਾ ਹੈ।
ਪੂਰਬ ਲਿਖਿਓ ਇਕਾਂਗ ਬਣਾਏ, ਲਿਖੀ ਸ਼ੋਨ ਸਭ ਅਫਲ ਨਾ ਜਾਏ,
ਤੇ ਰਾਜਨ ਜੇ ਉਹਨਾਂ ਜੀਰੋਆਂ ਦੇ ਅੱਗੇ ਉਹਨਾਂ ਸੋਨਿਆਂ ਦੇ ਅੱਗੇ ਇੱਕ ਲਿਖਿਆ ਜਾਵੇ ਤਾਂ ਉਹਨਾਂ ਜੀਰੋਆਂ ਦਾ ਉਹਨਾਂ ਸੋਨਿਆਂ ਦਾ ਲਿਖਿਆ ਹੋਇਆ ਨਿਸਫਲ ਨਹੀਂ ਜਾਂਦਾ, ਉਹ ਸਫਲ ਹੋ ਜਾਂਦਾ ਹੈ। ਇੱਕ ਦੇ ਨਾਲ ਜੀਰੋ ਪਾ ਦਈਏ, ਅੱਗੇ ਇੱਕ ਹੋਰ ਜੀਰੋ ਪਾ ਦਈਏ, ਜੀਰੋਆਂ ਪਾਈ ਦਈਏ, ਜਦੋਂ ਤੱਕ ਇੱਕ ਨਹੀਂ ਲਿਖਿਆ ਉਦੋਂ ਤੱਕ ਫਲ ਨਹੀਂ, ਪਰ ਜਦੋਂ ਇੱਕ ਆ ਜਾਵੇ ਤਾਂ ਜੀਰੋਆਂ ਦਾ ਵੀ ਮੁੱਲ ਪੈ ਜਾਂਦਾ ਹੈ।
ਜੇ ਇਕਾਂਗ ਪਰ ਲਿਖ ਹੈ ਸ਼ੂਨਾ, ਸ਼ੂਨ ਸ਼ੂਨ ਤੇ ਹੈ ਦਸ ਗੁਨਾ,
ਤੇ ਰਾਜਨ ਇੱਕ ਦੇ ਸਾਹਮਣੇ ਇੱਕ ਜੀਰੋ ਪਾਈਏ, ਇੱਕ ਸ਼ੂਨੇ ਪਾਈਏ, ਇੱਕ ਸੂਨੇ ਲਿਖਣ ਦੇ ਨਾਲ ਇੱਕ ਜੀਰੋ ਦੇ ਨਾਲ ਉਹ ਦਸ ਗੁਣਾ ਵੱਧ ਜਾਂਦਾ ਹੈ। ਇੱਕ ਦੇ ਕਾਰਨ ਜੀਰੋ ਅੱਗੇ ਪਾ ਦਈਏ, ਫਿਰ ਉਸ ਤੋਂ ਅੱਗੇ ਜੀਰੋ ਪਾਈਏ, ਜੀਰੋ ਪਾਈ ਜਾਈਏ, ਹਰ ਇੱਕ ਜੀਰੋ ਉਸ ਜੀਰੋ ਨਾਲੋਂ ਦਸ ਗੁਣਾ ਜ਼ਿਆਦਾ ਹੁੰਦੀ ਹੈ, ਤੇ ਕਾਰਨ ਕੀ ਹੈ? ਕੇਵਲ ਇੱਕ ਹੋਣ ਦੇ ਕਾਰਨ। ਜਦੋਂ ਤੱਕ ਇੱਕ ਨਹੀਂ, ਪੱਚੀ ਜੀਰੋਆਂ ਲਿਖੀਆਂ ਹੋਣ, ਤੀਹ ਲਿਖੀਆਂ ਹੋਣ, ਸੌ ਲਿਖੀਆਂ ਹੋਣ, ਉਹਨਾਂ ਦਾ ਕੋਈ ਫਾਇਦਾ ਨਹੀਂ, ਪਰ ਜਦੋਂ ਸਾਹਮਣੇ ਇੱਕ ਆ ਜਾਵੇ ਤਾਂ ਹਰ ਇੱਕ ਜੀਰੋ ਦਾ ਦਸ ਗੁਣਾ ਮੁੱਲ ਪੈਂਦਾ ਹੈ।
ਕਿਉਂ ਜੇ ਨਾਮ ਸੰਗ ਤਪ ਤਪੈ, ਪੂਜਾ ਵਰਤ ਨੇਮ ਜਪ ਜਾਪੈ,
ਤੇ ਰਾਜਨ ਇਸੇ ਤਰ੍ਹਾਂ ਨਾਮ ਜਦੋਂ ਨਾਲ ਜੁੜ ਜਾਵੇ ਨਾ ਜਪ ਤਪ ਕਰਮ ਦੇ ਨਾਲ, ਤਾਂ ਨਾਮ ਦੀ ਸ਼ਕਤੀ ਦੇ ਨਾਲ ਕੀਤਾ ਹੋਇਆ ਜਪ, ਭਾਵੇਂ ਪੰਜ ਮਿੰਟ ਬੈਠ ਕੇ ਜਪ ਕੀਤਾ ਹੋਵੇ, ਕਿਸੇ ਨੂੰ ਦਾਨ ਦਿੱਤਾ ਹੋਵੇ, ਸ਼ੁਭ ਇੱਛਾ ਕਰਕੇ ਹਿਰਦੇ ਵਿੱਚ ਨਾਮ ਹੋਵੇ ਤੇ ਕਿਸੇ ਨੂੰ ਦਾਨ ਦੇਵੇ, ਕਿਸੇ ਵਾਸਤੇ ਧਰਮ ਕਰੇ, ਕਿਸੇ ਨੂੰ ਬਚਾਵੇ, ਤਾਂ ਕਹਿੰਦੇ ਉਸ ਨਾਮ ਦੇ ਬਦੌਲਤ ਕੀਤਾ ਹੋਇਆ ਧਰਮ ਕਰਮ ਦਸ ਗੁਣਾ ਜ਼ਿਆਦਾ, ਹਜ਼ਾਰਾਂ ਗੁਣਾ ਜ਼ਿਆਦਾ ਵੀ ਸ਼ੁਭ ਫਲ ਦਿੰਦਾ ਹੈ। ਉਹਦੇ ਨਾਲ ਚੰਗੇ ਪ੍ਰਾਪਤੀਆਂ, ਖੁਸ਼ੀਆਂ ਮਿਲਦੀਆਂ ਹਨ। ਪਰ ਜਦੋਂ ਤੱਕ ਨਾਮ ਨਹੀਂ ਉਦੋਂ ਤੱਕ ਕੀਤੇ ਕਰਮ ਵੀ ਬੇਕਾਰ ਜਾਂਦੇ ਹਨ।
ਸੋ ਦਸ ਗੁਨਾ ਅਦੇਕ ਫਲ ਪਾਵੇ ਹੋਏ ਮੁਕਤ ਜਮ ਸੰਗ ਨਾ ਜਾਵੇ।
ਇਸ ਸੰਸਾਰ ਦੇ ਵਿੱਚ ਲੋਕਾਂ ਦੀ ਰੱਖਿਆ ਕਰਨੀ, ਜਪ ਤਪ ਕਰਮ ਧਰਮ ਕਰਨਾ, ਰਾਜਨ ਇਹ ਚੀਜ਼ਾਂ ਮਾੜੀਆਂ ਨਹੀਂ, ਕਿਉਂਕਿ ਇੱਕ ਦੇ ਸਾਹਮਣੇ ਜੀਰੋ ਦਾ 10 ਗੁਣਾ ਫਰਕ ਹੈ। ਜੀਰੋ ਮਾੜੀ ਨਹੀਂ, ਪਰ ਉਦੋਂ ਤੱਕ ਚੰਗੀ ਨਹੀਂ ਹੁੰਦੀ ਜਦੋਂ ਤੱਕ ਇੱਕ ਨਾ ਆ ਜਾਵੇ। ਇਸੇ ਤਰ੍ਹਾਂ ਰਾਜਨ ਜਿਹੜੇ ਚੰਗੇ ਕਰਮ ਹਨ, ਜਪ ਤਪ ਧਰਮ ਕਰਨਾ, ਦਾਨ ਦੇਣਾ, ਕਈ ਕਹਿੰਦੇ ਨੇ ਵੀ ਦਾਨ ਦੇਣ ਨਾਲ ਕੀ ਹੈ, ਨਾਮ ਹੀ ਜਪੋ। ਕਹਿੰਦੇ ਰਾਜਨ ਸੰਸਾਰ ਦੇ ਲੋਕਾਂ ਦਾ ਵਿਵਹਾਰ ਚਲਾਉਣ ਵਾਸਤੇ ਦਾਨ ਵੀ ਦੇਣਾ ਚੰਗਾ ਹੈ, ਦਾਨ ਲੈਣਾ ਵੀ ਚੰਗਾ ਹੈ, ਕਰਮ ਧਰਮ ਕਰਨਾ ਵੀ ਚੰਗਾ ਹੈ, ਪਰ ਉਦੋਂ ਤੱਕ ਇਹਨਾਂ ਚੀਜ਼ਾਂ ਦਾ ਅਸਲ ਫਲ ਨਹੀਂ ਮਿਲਦਾ ਜਦੋਂ ਤੱਕ ਨਾਮ ਨਾ ਹਿਰਦੇ ਵਿੱਚ ਵਸ ਜਾਵੇ। ਤੇ ਰਾਜਨ ਇਹ ਜਿਹੜਾ ਨਾਮ ਨਾਲ ਜੁੜ ਜਾਂਦਾ ਹੈ, ਇਹਦੇ ਨਾਲ ਇਹ ਸੰਸਾਰ ਦੇ ਵਿੱਚ ਵੀ ਚੰਗੇ ਸੁੱਖ ਮਿਲਦੇ ਨੇ, ਤੇ ਨਾਮ ਜਪਣ ਨਾਲ ਇਹ ਕੀਤੇ ਹੋਏ ਕਰਮ ਹਜ਼ਾਰਾਂ ਗੁਣਾ ਵੱਧ ਜਾਂਦੇ ਨੇ, ਤੇ ਸੰਸਾਰ 'ਚ ਸੁੱਖ ਦਿੰਦੇ ਨੇ, ਤੇ ਨਾਮ ਦੇ ਕਾਰਨ ਦਰਗਾਹ ਦੇ ਵਿੱਚ ਵੀ ਜਮਾ ਦੀ ਮਾਰ ਨਹੀਂ ਪੈਂਦੀ।
ਸ਼ਿਰੋਮਣੀ ਸਭ ਕੋ ਨਾਮੋ।
ਇਸੇ ਕਰਕੇ ਰਾਜਨ ਜਿਵੇਂ ਜੀਰੋਆਂ ਦੇ ਸਾਹਮਣੇ ਇੱਕ ਸਭ ਤੋਂ ਵੱਡਾ ਹੈ, ਏਕਾ ਸਭ ਤੋਂ ਵੱਡਾ ਰਹਿੰਦਾ ਹੈ, ਇਸੇ ਤਰ੍ਹਾਂ ਇਹ ਸਾਰੇ ਕਰਮਾਂ ਧਰਮਾਂ ਦੇ ਵਿੱਚ ਜਿਹੜਾ ਪ੍ਰਮਾਤਮਾ ਦਾ ਨਾਮ ਹੈ, ਇਹ ਵੀ ਸਭ ਤੋਂ ਸ੍ਰੇਸ਼ਟ ਤੇ ਸਭ ਤੋਂ ਸ਼੍ਰੋਮਣ ਹੈ।
ਸਿਮਰੋ ਸਦਾ ਆਨ ਤਜ ਕੰਮੋ।
ਬਾਕੀ ਜਿੰਨੇ ਵੀ ਕੰਮ ਹਨ, ਸਾਰਿਆਂ ਕੰਮਾਂ ਨੂੰ ਛੱਡ ਕੇ ਇਸ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਧਿਆਨ ਜ਼ਿਆਦਾ ਦੇਣਾ ਚਾਹੀਦਾ ਹੈ। ਰਾਜਨ ਤੂੰ ਆਪਣਾ ਧਰਮ ਜ਼ਰੂਰ ਨਿਭਾ, ਕਿਉਂਕਿ ਜਦੋਂ ਤੱਕ ਰਾਜਾ ਧਰਮ ਨਹੀਂ ਨਿਭਾਏਗਾ, ਆਪਣੀ ਪ੍ਰਜਾ ਦੀ ਰੱਖਿਆ ਨਹੀਂ ਕਰੇਗਾ, ਉਦੋਂ ਤੱਕ ਦੇਸ਼ ਸੁਖਾਲੀ ਨਹੀਂ ਰਹਿ ਸਕਦਾ, ਦੇਸ਼ ਵਿੱਚ ਲੜਾਈ ਹੋਵੇਗੀ। ਪਰ ਰਾਜਨ ਆਪਣੇ ਧਰਮ ਕਰਮ ਦੇ ਨਾਲ ਪਰਮਾਤਮਾ ਦਾ ਨਾਮ ਜ਼ਰੂਰ ਅੱਗੇ ਮੁੱਖ ਰੱਖਣਾ ਹੈ, ਉਹ ਪਰਮਾਤਮਾ ਦੀ ਉਸਤਤੀ ਸਭ ਤੋਂ ਪਹਿਲਾਂ ਕਰਨੀ ਹੈ।
ਮਧੁਰ ਬੈਨ ਸੁਣੀਏ ਮਨ ਐਸਾ।
ਤੇ ਮਧੁਰ ਬੈਨ ਜੀ, ਇਸ ਪਰਮਾਤਮਾ ਦੀ ਉਸਤਤੀ ਸਿਮਰਨ ਨੂੰ ਸਭ ਤੋਂ ਪਹਿਲਾਂ ਧਿਆਨ ਰੱਖਿਓ ਜੀ। ਦੋ ਬਚਨ ਗੁਰੂ ਸਾਹਿਬ ਜੀ ਨੇ ਦੱਸੇ, ਰਾਜਨ ਪਹਿਲਾਂ ਤਾਂ ਜੋ ਕੋਈ ਦਿਸ ਰਿਹਾ ਹੈ ਉਹਨੂੰ ਮਿਥਿਆ ਮੰਨਣਾ, ਦੂਸਰਾ ਜਿਹੜਾ ਸਭ ਦੇ ਵਿੱਚ ਸਰਵਰਤਨ ਵਾਲਾ ਵਿਆਪਕ ਵਾਹਿਗੁਰੂ ਹੈ ਉਹਦੇ ਨਾਮ ਨੂੰ ਮੁੱਖ ਰੱਖਣਾ ਹੈ। ਤੇ ਹੁਣ ਤੁਹਾਨੂੰ ਇਹ ਦੱਸਦੇ ਹਾਂ ਮਧੁਰ ਬੈਣ ਜੀ ਵੀ ਮਨ ਕੀ ਚੀਜ਼ ਹੁੰਦੀ ਹੈ, ਤੇ ਮਨ ਨੂੰ, ਮਨ ਦੀ ਆਦਤਾਂ ਕੈਸੀਆਂ, ਮਨ ਦੀਆਂ ਹਰਕਤਾਂ ਕੈਸੀਆਂ ਨੇ, ਤੇ ਮਨ ਤੋਂ ਕਿਸ ਤਰ੍ਹਾਂ ਬਚਿਆ ਜਾਂਦਾ ਹੈ, ਇਹ ਤੁਹਾਨੂੰ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਾਂ।
ਹੋਤ ਪਸ਼ੂ ਹਰੇ ਆਇਓ ਜੈਸਾ।
ਤੇ ਮਧੁਰ ਬੈਨ ਜੀ, ਮਨ ਇਸ ਤਰ੍ਹਾਂ ਹੈ, ਕਹਿੰਦੇ ਜਿਵੇਂ ਕੋਈ ਪਸ਼ੂ ਨੂੰ ਸਾਹਮਣੇ ਹਰੀ ਭਰੀ ਜ਼ਮੀਨ ਵਿਖ ਜਾਵੇ, ਕੋਈ ਪੱਠੇ ਲੱਗੇ ਹੋਏ ਹੋਣ, ਵਧੀਆ ਬੂਟੇ ਲੱਗੇ ਹੋਣ, ਉਹਨਾਂ ਚ ਘਾਹ ਬੂਟੇ ਆਦਿ ਨੂੰ ਖਾਣ ਵਾਸਤੇ ਪਸ਼ੂ ਨੂੰ ਭੁੱਖ ਹੋਵੇ ਤੇ ਦੌੜਦਾ ਜਾਂਦਾ ਹੈ।
ਨਿਜ ਸਥਾਨ ਕੋ ਤਜ ਤਜ ਜਾਏ, ਕ੍ਰਿਤੀ ਬਿਖੈ ਮੈਂ ਪਰ ਹੈ ਤਾਏ।
ਆਪਣੇ ਸਥਾਨ ਨੂੰ ਛੱਡ ਕੇ ਉਸੇ ਛਿਨ ਦੌੜ ਕੇ ਚਲਾ ਜਾਂਦਾ, ਉੱਥੇ ਟਿਕਦਾ ਨਹੀਂ, ਤੇ ਕ੍ਰਿਖੀ ਦੇ ਵਿੱਚ ਜਾ ਕੇ, ਖੇਤੀ ਵਿੱਚ ਜਾ ਕੇ ਸਾਰੀ ਖੇਤੀ ਨੂੰ ਉਜਾੜਦਾ ਹੈ, ਖੇਤੀ ਦੇ ਵਿੱਚ ਦੌੜਦਾ, ਕਦੇ ਕਿੱਧਰੋਂ ਖਾਂਦਾ ਕਦੇ ਕਿੱਧਰੋਂ ਖਾਂਦਾ ਹੈ। ਪਰ ਉਸ ਜਿਵੇਂ ਪਸ਼ੂ ਨੂੰ ਕੋਈ ਖਾਲੀ ਖੇਤੀ ਲੱਭ ਜਾਵੇ ਤਾਂ ਦੌੜਦਾ ਹੈ, ਇਸੇ ਤਰ੍ਹਾਂ ਮਨ ਦੀ ਹਾਲਤ ਹੈ।
ਕਾਠ ਪਾਰ ਗੁਰ ਸ਼ਬਦ ਮਾਨਾ, ਜਿਨ ਗਰ ਪਾਏ ਸੋ ਧਾਰਨ ਠਾਨਾ।
ਤੇ ਰਾਜਨ ਜਿਵੇਂ ਉਸ ਪਸ਼ੂ ਦੇ ਗਲੇ ਦੇ ਵਿੱਚ ਚੰਗੀ ਲੱਕੜੀ ਸੋਟੀ, ਚੰਗਾ ਮੋਟਾ ਸੋਟਾ ਬੰਨ ਕੇ ਪਾ ਦਿੰਦੇ ਨੇ, ਜਿਵੇਂ ਗਲੇ ਦੇ ਵਿੱਚ ਡੰਗਰਾਂ ਦੇ, ਉਹਦੇ ਨਾਲ ਉਹਨੂੰ ਤੁਰਨ ਵਿੱਚ ਦੌੜਨ ਵਿੱਚ ਔਖਿਆਈ ਹੁੰਦੀ ਹੈ, ਤੇ ਡੰਗਰ ਦੌੜ ਕੇ ਨਹੀਂ ਜਾਂਦਾ, ਉਹਦੇ ਗਲੇ ਵਿੱਚ ਚੰਗਾ ਸੋਟਾ ਲੱਕੜ ਕਾਠ ਦਾ ਰਹਿ ਜਾਂਦਾ ਤਾਂ ਦੌੜ ਨਹੀਂ ਸਕਦਾ। ਇਸੇ ਤਰ੍ਹਾਂ ਰਾਜਨ, ਇਹ ਜਿਹੜਾ ਮਨ ਹੈ ਨਾ, ਇਹ ਮਨ ਚ ਕੋਈ ਵੀ ਵਸਤੂ ਨੂੰ ਦੇਖ ਕੇ ਸਿਰ ਵਿੱਚ ਦੌੜ ਕੇ ਉਹਦੇ ਪਿੱਛੇ ਜਾਂਦਾ ਹੈ। ਇੰਨੀ ਛੇਤੀ ਸਰੀਰ ਨਹੀਂ ਦੌੜਦਾ, ਇੰਨੀ ਛੇਤੀ ਇੰਦਰੀਆਂ ਨਹੀਂ ਦੌੜਦੀਆਂ, ਜਿੰਨੀ ਛੇਤੀ ਮਨ ਉੱਥੇ ਤੱਕ ਪਹੁੰਚ ਜਾਂਦਾ ਹੈ। ਤੇ ਰਾਜਨ, ਇਸ ਮਨ ਨੂੰ ਰੋਕਣ ਵਾਸਤੇ ਜਿਵੇਂ ਹਰਿਆਏ ਹੋਏ ਪਸ਼ੂ ਨੂੰ ਜਿਹਨੂੰ ਘਾਹ ਵਿਖ ਜਾਵੇ ਉਹਨੂੰ ਰੋਕਣ ਵਾਸਤੇ ਉਹਦੇ ਗਲੇ ਵਿੱਚ ਲੱਕੜ ਦੀ ਸੋਟੀ ਪਾ, ਮੋਟਾ ਸੋਟਾ ਪਾ ਦਿੰਦੇ ਨੇ, ਇਸੇ ਤਰ੍ਹਾਂ ਇਸ ਮਨ ਦੇ ਗਲੇ ਵਿੱਚ ਗੁਰੂ ਦਾ ਸ਼ਬਦ ਰੂਪੀ ਸੋਟਾ ਬੰਨ ਦਿਓ ਤਾਂ ਇਹ ਮਨ ਨਹੀਂ ਦੌੜ ਸਕਦਾ। ਜਦੋਂ ਇਹਦੇ ਮਨ ਦੇ ਗਲੇ ਵਿੱਚ ਨਾਮ ਰੂਪੀ ਗੁਰੂ ਦਾ ਸ਼ਬਦ ਵਸ ਜਾਵੇ ਤਾਂ ਇਹ ਟਿਕਾਏ ਮਾਨ ਹੋ ਜਾਂਦਾ ਹੈ।
ਬੋਰ ਨਾ ਦੂਰੈ ਕਰ ਅਨਸਾਰੇ, ਸੇ ਹਰ ਦਰਗਹਿ ਜਾਏ ਸੁਖਾਰੇ।
ਤਾਂ ਫਿਰ ਮਨ ਤੋੜਦਾ ਨਹੀਂ। ਜਦੋਂ ਗੁਰੂ ਦਾ ਸ਼ਬਦ ਰੂਪੀ ਮਿਲ ਜਾਂਦਾ ਗੁਰੂ ਦਾ ਸ਼ਬਦ, ਤਾਂ ਗੁਰੂ ਕੀ ਕਰਦਾ, ਧਾਵਤ ਬਰਜ ਰੱਖੇ, ਧਾਉਂਦੇ ਹੋਏ ਮਨ ਨੂੰ, ਦੌੜਦੇ ਹੋਏ ਮਨ ਨੂੰ ਰੋਕ ਦਿੰਦਾ ਹੈ। ਤੇ ਕਹਿੰਦੇ ਗੁਰੂ ਸਾਹਿਬ ਜੀ ਦੇ ਸ਼ਬਦ ਦੇ ਨਾਲ ਜਦੋਂ ਮਨ ਠਹਿਰ ਜਾਂਦਾ ਹੈ, ਇਸ ਮਨ ਨੂੰ ਠਹਿਰਾਵ ਮਿਲ ਜਾਂਦਾ ਹੈ, ਤਾਂ ਮਨ ਦੌੜਦਾ ਨਹੀਂ ਤੇ ਦਰਗਾਹ ਦੇ ਵਿੱਚ ਸੁਖਾਈ ਦੇ ਨਾਲ ਬੰਦੇ ਨੂੰ ਢੋਈ ਮਿਲ ਜਾਂਦੀ ਹੈ।
ਇਸ ਪ੍ਰਕਾਰ ਕੋ ਸੁਣੀ ਉਪਦੇਸ਼ਾ, ਨਾਮ ਲਗੀ ਲਿਵ ਹਿਰਦੈ ਨਰਿਸ਼ਾ।
ਕਹਿੰਦੇ ਜਦੋਂ ਚੰਗੀ ਚੀਜ਼ ਦੇ ਕੋਲੋਂ, ਸਿਆਣੇ ਦੇ ਕੋਲੋਂ ਗੱਲ ਸੁਣੀਏ ਨਾ, ਤਾਂ ਗੱਲ ਹਿਰਦੇ ਵਿੱਚ ਵਸ ਜਾਂਦੀ ਹੈ। ਚੰਗੇ ਡਾਕਟਰ ਕੋਲੋਂ ਦਵਾਈ ਲਈਏ ਤਾਂ ਉਹਦਾ ਛਿਨ ਵਿੱਚ ਆਰਾਮ ਆਉਂਦਾ ਹੈ, ਸਮਾਂ ਨਹੀਂ ਲੱਗਦਾ। ਤੇ ਗੁਰੂ ਸਾਹਿਬ ਮਹਾਰਾਜ ਜੀ ਐਸੇ ਵੈਦ ਹਨ ਜਿਹੜੇ ਹਰ ਤਰ੍ਹਾਂ ਦੇ ਪਾਪ ਦੁੱਖ ਖਤਮ ਕਰਨ ਵਾਲੇ ਹਨ। ਤੇ ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਸੁਣਦਿਆਂ ਸਾਰ ਹੀ ਰਾਜੇ ਦਾ ਮਨ ਠਹਿਰ ਗਿਆ ਤੇ ਅੰਤਸ਼ਕਰਨ ਦੀਆਂ ਬਿਰਤੀਆਂ ਵਿੱਚ ਸ਼ਾਂਤੀ, ਸੁੱਖ, ਸੰਤੋਖ ਆ ਗਿਆ ਤੇ ਰਾਜਾ ਦਾ ਮਨ, ਰਾਜੇ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ।
ਪਾਓ ਭਗਤ ਹਿਰਦੇ ਮੈਂ ਜਾਗੇ।
ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕੇ ਭਾਰੂ ਭਗਤੀ ਪ੍ਰੇਮ ਭਾਵਨਾ ਹਿਰਦੇ ਵਿੱਚ ਜਾਗ ਪਈ।
ਸਤ ਸੰਗਤ ਮੈਂ ਮਤਿ ਅਨੁਰਾਗੇ।
ਰਾਜੇ ਦਾ ਮਨ ਸਤ ਸੰਗਤ ਦੇ ਵਿੱਚ ਪ੍ਰੇਮ ਨਾਲ ਜੁੜ ਗਿਆ। ਰਾਜੇ ਦੀ ਪ੍ਰੀਤੀ ਜਿਹੜੀ ਮਾਇਆ ਦੇ ਵਿੱਚ ਸੀ ਵੀ ਮੇਰਾ ਰਾਜ ਇੱਥੇ ਤੱਕ ਹੋਵੇ, ਮੇਰਾ ਇਲਾਕਾ ਬੜਾ ਸੁੰਦਰ ਹੈ, ਬੜਾ ਖੁਸ਼ ਹੁੰਦਾ ਸੀ ਰਾਜਨ, ਉਸ ਮਨ ਦੀ ਪ੍ਰੀਤੀ, ਰਾਜੇ ਦੀ ਪ੍ਰੀਤੀ ਮਾਇਆ ਤੋਂ ਹਟ ਕੇ ਹੁਣ ਭਾਉ ਭਗਤੀ ਦੇ ਵਿੱਚ, ਸਤ ਸੰਗਤ ਦੇ ਵਿੱਚ, ਪਰਮਾਤਮਾ ਦੇ ਨਾਮ ਵਿੱਚ ਰਾਜੇ ਦੀ ਪ੍ਰੀਤੀ ਬਣ ਗਈ।
ਸ੍ਰੀ ਗੁਰੂ ਸੋ ਪੁਨ ਬਿਨੈ ਬਖਾਨੀ, ਨਗਰ ਵਿਖੈ ਆਨੇ ਗੁਣ ਖਾਨੇ।
ਤਾਂ ਰਾਜੇ ਨੇ ਗੁਰੂ ਸਾਹਿਬ ਜੀ ਨੂੰ ਫਿਰ ਬੇਨਤੀ ਕੀਤੀ, ਗੁਰੂ ਜੀ ਤੁਸੀਂ ਮੇਰੇ ਨਗਰ ਵਿੱਚ ਜਿੰਨੇ ਜੀਵਾਂ ਦਾ ਉਧਾਰ ਕਰਨਾ ਹੈ, ਆਪ ਕਿਰਪਾ ਕਰਕੇ ਸਾਡੇ ਨਗਰਾਂ ਵਿੱਚ ਦਰਸ਼ਨ ਦਿਓ, ਸਾਡੇ ਨਗਰਾਂ ਵਿੱਚ ਆਪਣੇ ਚਰਨ ਪਾਓ। ਤਾਂ ਗੁਰੂ ਸਾਹਿਬ ਜੀ ਨੂੰ ਅੱਗੇ ਬੇਨਤੀਆਂ ਕੀਤੀਆਂ।
ਜੈ ਅਨੇਕ ਤੇ ਸੁੰਦਰ ਮੰਦਰ, ਸੁੱਟ ਪਰਿਆਂ ਦਸਾਵਾ ਅੰਦਰ।
ਗੁਰੂ ਸਾਹਿਬ ਜੀ ਨੂੰ ਆਪਣੇ ਨਗਰ ਵਿਖੇ ਰਾਜਾ ਲੈ ਕੇ ਆਇਆ ਤੇ ਜਿਹੜੇ ਸੁੰਦਰ ਸੁੰਦਰ ਨਗਰ ਵਿੱਚ ਮੰਦਰ ਬਣੇ ਹੋਏ ਸੀ, ਕਿਲੇ ਬਣੇ ਹੋਏ ਸੀ, ਉਹਨਾਂ ਘਰਾਂ ਵਿੱਚ, ਮਹਿਲਾਂ ਵਿੱਚ ਲਿਆ ਕੇ ਬੜਾ ਸੁੰਦਰ ਵਸਤਰ ਡਾਹ ਕੇ, ਸੁੰਦਰ ਮੰਜੇ ਡਾਹ ਕੇ, ਪ੍ਰਿਅੰਕ ਵਿਛਾ ਕੇ ਗੁਰੂ ਸਾਹਿਬ ਜੀ ਦੇ ਵਾਸਤੇ ਆਸਣ ਵਿਛਾਇਆ।
ਰੰਗ ਅਨੇਕ ਵਿਛਾਵਨ ਛਾਏ, ਤਾਂ ਪਰ ਪੰਕਜ ਬਦਨ ਬਸਾਏ।
ਬੜੇ ਸੁੰਦਰ ਸੁੰਦਰ ਰੰਗਾਂ ਦੇ, ਅਨੇਕਾਂ ਰੰਗਾਂ ਦੇ ਸੋਹਣੇ ਸੋਹਣੇ ਵਸਤਰ ਵਿਛਾਏ। ਗੁਰੂ ਸਾਹਿਬ ਜੀ ਦੇ ਵਾਸਤੇ ਬੜਾ ਸੁੰਦਰ ਮਹਿਲ ਸੀ, ਬੜਾ ਸੁੰਦਰ ਆਨੰਦਮਈ ਕਕਸ਼ ਬਣਾ ਕੇ ਜਿੱਥੇ ਗੁਰੂ ਜੀ ਆਰਾਮ ਕਰਨ, ਬੜਾ ਸੁੰਦਰ ਕਮਰਾ ਸੀ ਉੱਥੇ ਗੁਰੂ ਸਾਹਿਬ ਮਹਾਰਾਜ ਜੀ ਨੂੰ ਸੁੰਦਰ ਮੰਜੇ ਤੇ, ਸੁੰਦਰ ਜੇ ਤਖਤ ਤੇ ਬਿਰਾਜਮਾਨ ਗੁਰੂ ਸਾਹਿਬ ਜੀ ਹਨ।
ਨਾਨਾ ਪਾਂਤ ਭਾਉ ਧਰ ਕੈ, ਕਰਨੀ ਜੇ ਰਾਕੇ ਸੁਖਦ ਵਿਚਰ ਕੈ।
ਬੜੀ ਭਾਵਨਾ ਸਹਿਤ ਰਾਜੇ ਨੇ ਗੁਰੂ ਸਾਹਿਬ ਮਹਾਰਾਜ ਜੀ ਨੂੰ ਲੰਗਰ ਪਾਣੀ ਛਕਾਇਆ। ਗੁਰੂ ਸਾਹਿਬ ਜੀ ਨੂੰ ਬੜੀ ਭਾਵਨਾ ਦੇ ਨਾਲ ਆਪਣੇ ਘਰ ਦੇ ਵਿੱਚ ਰੱਖਣਾ ਕੀਤਾ।
ਸਤਸੰਗਤ ਕੀ ਰੀਤ ਪ੍ਰਕਾਸ਼ੇ ਦੁਰਮਤ ਨਰ ਔਰ ਕੀਨ ਬਿਨਾਸੇ।
ਗੁਰੂ ਮਹਾਰਾਜ ਜੀ ਨੇ ਰਾਜੇ ਉੱਪਰ ਕਿਰਪਾ ਕੀਤੀ ਤੇ ਰਾਜਾ ਦੀ ਰੀਤੀ ਐਸੀ ਬਣ ਗਈ, ਹਰ ਰੋਜ ਰਾਜਾ ਸਤਸੰਗਤ ਸੁਣਨ ਵਾਸਤੇ ਕਦੇ ਗੁਰੂ ਸਾਹਿਬ ਜੀ ਕੋਲ ਆਉਂਦਾ ਸੀ, ਹੋਰ ਸੰਤਾਂ ਨੂੰ ਲੈ ਕੇ ਸਿੱਖਾਂ ਨੂੰ ਲੈ ਕੇ ਇਕੱਠੇ ਹੋ ਕੇ ਉਸ ਇਲਾਕੇ ਦੀਆਂ ਸੰਗਤਾਂ ਸਿੱਖ ਬਣ ਗਈਆਂ ਗੁਰੂ ਸਾਹਿਬ ਜੀ ਦੀਆਂ। ਤੇ ਰਾਜੇ ਦੇ ਮਨ ਦੀ ਜਿਹੜੀ ਦੁਰਮਤ ਸੀ, ਮਾਇਆ ਦੀ ਵੇਖਣ ਦੀ ਖੁਸ਼ੀ, ਉਹ ਸਾਰੀ ਖਤਮ ਹੋ ਗਈ ਤੇ ਰਾਜਾ ਸਤਸੰਗਤ ਵਿੱਚ ਪ੍ਰੇਮੀ ਬਣ ਗਿਆ।
ਸਭ ਮੈਂ ਭਾਉ ਭਗਤ ਪ੍ਰਗਟਾਵਾ ਸਰਬ ਦੇਸ਼ ਤੇ ਨਾਮ ਜਪਾਵਾ।
ਸਾਰੇ ਇਲਾਕੇ ਵਿੱਚ, ਸਾਰੇ ਦੇਸ਼ ਵਿੱਚ ਸਤਿਗੁਰੂ ਸਾਹਿਬ ਜੀ ਨੇ ਭਾਉ ਭਗਤੀ ਸਾਰਿਆਂ ਨੂੰ ਦਿੱਤੀ ਤੇ ਸਾਰਿਆਂ ਦੇ ਹਿਰਦੇ ਵਿੱਚ ਪਰਮਾਤਮਾ ਦੇ ਪ੍ਰਤੀ ਪ੍ਰੇਮ ਜਗਾ ਕੇ ਮਨ ਦੀਆਂ ਬਿਰਤੀਆਂ ਠਹਿਰਾ ਦਿੱਤੀਆਂ ਤੇ ਸਾਰੇ ਪ੍ਰੇਮ ਭਾਵਨਾ ਦੇ ਨਾਲ ਨਾਮ ਜਪਣ ਲੱਗ ਪਏ।
ਮਦਰ ਬੈਨ ਤਜ ਹੋ ਮੈਂ ਰੀਤਾ ਸੇਵੈ ਸਤਿਗੁਰ ਚਰਨ ਸਾ ਪ੍ਰੀਤਾ।
ਆਪਣੇ ਮਨ ਦੀ ਹਉਮੈ ਨੂੰ ਛੱਡ ਦਿੱਤਾ, ਕਿਉਂਕਿ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦਿਆਂ ਸਾਰੇ ਜਾ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ। ਐਸੇ ਸਤਿਗੁਰੂ ਮਹਾਰਾਜ ਜੀ ਜਿਨ੍ਹਾਂ ਨੂੰ ਦੇਖਦਿਆਂ ਸਾਰੀ ਮਨ ਦੀਆਂ ਬਿਰਤੀਆਂ ਠਹਿਰ ਜਾਂਦੀਆਂ ਹਨ, ਐਸੇ ਸਤਿਗੁਰੂ ਸਾਹਿਬ ਜੀ ਦੇ ਪ੍ਰੀਤੀ ਵਿੱਚ ਰਾਜਾ ਜੁੜ ਗਿਆ ਤੇ ਗੁਰੂ ਸਾਹਿਬ ਜੀ ਦੀ ਸੇਵਾ ਹਰ ਰੋਜ਼ ਬੜੀ ਪ੍ਰੀਤੀ ਦੇ ਨਾਲ ਮਨ ਦੀ ਹਉਮੈ ਛੱਡ ਕੇ, ਤਨ ਦੀ ਹਉਮੈ ਛੱਡ ਕੇ ਗੁਰੂ ਕੇ ਚਰਨਾਂ ਵਿੱਚ ਸੇਵਾ ਕਰਦਾ ਹੈ।
ਜਗਤ ਕੋ ਬੰਧਨ ਸਗਰੇ ਨਾਸੇ ਹਿਰਦੇ ਆਤਮ ਗਿਆਨ ਪ੍ਰਕਾਸ਼ੇ।
ਜਿਹੜੇ ਜਗਤ ਦੇ ਬੰਧਨ ਪਏ ਹੋਏ ਸੀ ਰਾਜੇ ਨੂੰ ਵੀ ਮੈਂ ਉਸ ਧਰਤੀ ਤੱਕ ਰਾਜ ਕਰ ਲਵਾਂ ਤਾਂ ਮੇਰੇ ਕੋਲ ਇੰਨੀ ਮਾਇਆ ਆ ਜਾਵੇਗੀ, ਇਹਨਾਂ ਬੰਧਨਾਂ ਵਿੱਚ ਰਾਜੇ ਅਕਸਰ ਕਰਕੇ ਫਸੇ ਰਹਿੰਦੇ ਹਨ ਤੇ ਰਾਜਾ ਮਧੁਰ ਬੈਨ ਵੀ ਇਹਨਾਂ ਬੰਧਨਾਂ ਦੇ ਵਿੱਚ ਪਿਆ ਹੋਇਆ ਸੀ, ਮਾਇਆ ਦੇ ਬੰਧਨ ਹਰ ਵੇਲੇ ਰਹਿੰਦੇ ਸੀ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਐਸੀ ਹੋਈ ਤਾਂ ਸਾਰੇ ਬੰਧਨ ਖਤਮ ਹੋ ਗਏ ਤਾਂ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਰਾਜੇ ਨੂੰ ਆਤਮ ਗਿਆਨ ਦੀ ਪ੍ਰਾਪਤੀ ਹੋਈ, ਰਾਜੇ ਦੇ ਹਿਰਦੇ ਵਿੱਚ ਆਤਮ ਗਿਆਨ ਪ੍ਰਕਾਸ਼ ਕਰ ਗਿਆ।
ਕਰਨਾ ਪਾਏ ਵਿਸਾਲ ਨਿਆਲਾ ਬਨਵਾਈ ਔਰ ਮੈਂ ਧਰਮਸ਼ਾਲਾ।
ਕਰੁਣਾ ਮਈ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਉਸ ਨਗਰ ਤੇ ਕਿਰਪਾ ਕਰ ਦਿੱਤੀ, ਉੱਥੇ ਧਰਮਸ਼ਾਲਾ ਬਣਾ ਦਿੱਤੀ। ਧਰਮਸ਼ਾਲਾ ਗੁਰੂ ਸਾਹਿਬ ਜੀ ਦੇ ਜਿਹੜੇ ਦੁਆਰੇ ਹੋਇਆ ਕਰਦੇ ਸੀ ਉਹਨੂੰ ਧਰਮਸ਼ਾਲਾ ਕਿਹਾ ਕਰਦੇ ਸੀ। ਹਜੇ ਵੀ ਸਾਧ ਸੰਗਤ ਜੀ ਜਿਵੇਂ ਬੜੀ ਸੰਗਤ ਗੁਰਦੁਆਰਾ, ਛੋਟੀ ਸੰਗਤ, ਪਟਨੇ ਸ਼ਹਿਰ ਦੇ ਵਿੱਚ ਇੱਕ ਗੁਰਦੁਆਰਾ, ਇੱਕ ਉਦਾਸੀਆਂ ਦਾ ਡੇਰਾ ਹੈ, ਉਹਨੂੰ ਬੜੀ ਸੰਗਤ ਕਹਿੰਦੇ ਹਨ। ਉੱਥੇ ਗੁਰੂ ਕੇ ਸਿੱਖ ਗੁਰੂ ਮਹਾਰਾਜ ਜੀ ਧਰਮਸ਼ਾਲਾ ਬਣਵਾ ਦਿਆ ਕਰਦੇ ਸੀ। ਅੱਜ ਆਪਾਂ ਗੁਰਦੁਆਰਾ ਕਹਿੰਦੇ ਹਾਂ, ਪਹਿਲਾਂ ਧਰਮਸ਼ਾਲਾ ਕਹਿੰਦੇ ਸੀ ਜਿੱਥੇ ਸੰਗਤਾਂ ਬੈਠ ਕੇ ਨਾਮ ਜਪ ਸਕਣ। ਤੇ ਸਤਿਗੁਰੂ ਮਹਾਰਾਜ ਜੀ ਨੇ ਇਸ ਨਗਰ ਦੇ ਉੱਪਰ ਵੀ ਬ੍ਰਹਮਪੁਰੇ ਦੇ ਉੱਪਰ ਕਿਰਪਾ ਕੀਤੀ, ਉੱਥੇ ਸੰਗਤਾਂ ਦੇ ਨਾਮ ਜਪਣ ਵਾਸਤੇ ਬੜਾ ਸੁੰਦਰ ਧਰਮਸ਼ਾਲਾ ਬਣਵਾਈ ਹੈ।
ਦੇਗ ਚਲਾਵਣ ਲੱਗਿਓ ਅਭੰਗਾ ਭੋਜਨ ਸੰਗਤ ਅਚੈ ਨਿਸੰਗਾ।
ਤੇ ਗੁਰੂ ਸਾਹਿਬ ਜੀ ਦੇ ਹੁਕਮ ਦੇ ਨਾਲ ਰਾਜਾ ਹਰ ਰੋਜ ਕੜਾ ਪ੍ਰਸ਼ਾਦ ਦੀ ਦੇਗ ਅਭੰਗ ਹਰ ਰੋਜ ਕਰਾਉਣ ਲੱਗ ਪਿਆ ਤੇ ਹਰ ਰੋਜ ਗੁਰੂ ਸਾਹਿਬ ਜੀ ਦੇ ਵਾਸਤੇ ਗੁਰੂ ਅਕਾਲ ਪੁਰਖ ਦੇ ਅੱਗੇ ਬੇਨਤੀਆਂ ਕਰਕੇ, ਅਰਦਾਸਾਂ ਕਰਕੇ ਕੜਾ ਪ੍ਰਸ਼ਾਦ ਦੀ ਦੇਗ ਸੰਗਤਾਂ ਦੇ ਵਿੱਚ ਵਰਤਾਈ ਜਾਂਦੀ ਹੈ ਤੇ ਬਹੁਤ ਸਾਰੇ ਗਰੀਬ ਅਮੀਰ ਸਾਰੇ ਇਕੱਠੇ ਹੋ ਕੇ ਪ੍ਰਸ਼ਾਦਾ ਛਕਦੇ ਨੇ।
ਕੀਤਕ ਦਿਵਸ ਬਤੀਤੇ ਜਾਵੀ ਸ਼੍ਰੀ ਨਾਨਕ ਨਿਰਿਪ ਸੋ ਕਹਿ ਤਵੇ।
ਕੁਝ ਦਿਨ ਬੀਤ ਗਏ, ਸਤਿਗੁਰੂ ਸਾਹਿਬ ਜੀ ਰਾਜੇ ਦੇ ਕੋਲ ਬ੍ਰਹਮਪੁਰੇ ਦੇ ਵਿੱਚ ਰਹੇ ਤਾਂ ਕੁਝ ਦਿਨਾਂ ਪਿੱਛੋਂ ਸਤਿਗੁਰੂ ਜੀ ਰਾਜੇ ਬ੍ਰਹਮਪੁਰੇ ਦੇ ਨੂੰ ਮਧੁਰ ਬੈਨ ਰਾਜੇ ਨੂੰ ਕਹਿਣ ਲੱਗੇ,
ਸੁਦਰ ਸੈਨ ਕੀ ਆਨ ਮਨੀਜੈ جائے سدن تے بھیٹا دیجے.
سدگرو جی کہن لگے بھی راجن جیڑا راجا سدر سین ہے نا او دے نال رل مل کے رہنا ہے. راجے سدر سین دے نال کدے دشمنی نہیں کرنی. راجے سدر سین دی شرن دے وچ رہنا ہے. اے راجے مدر بین راجے سدر سین دی شرن وچ رہنا ہے تسی تے نالے اس نو چنگیاں پیٹاواں دے کے اپنے تو وڈا سمجھنا ہے. او دے نگر وچ سنت مہاپرش ٹنڈا باڈی جی جب تپسیا کرن والے نے اتے جڑے علاقے وچ سنگتاں بیٹھدیاں نے وہ راجا دھرمی ہے. اس کر کے دھرمی راجے دا تسی ستکار کرنا ہے تے راجے مدر بین او دے راجے دے نال میل ملاپ رکھنا ہے. کیونکہ گرو صاحب مہاراج جی راجے نو اے اپدیش تاں دتا بھی کیونکہ جڑے آپس وچ راجیاں دی لڑائی نہ ہووے. کیونکہ جدوں راجیاں دی آپس وچ لڑائی ہوندی ہے تاں دیش دا نقصان ہوندا ہے. تے سدگرو صاحب جی نے پریم بھاونا واسطے بچن کیتا کہ راجن اس راجے سدر سین دے نال میل ملاپ رکھنا ہے.
سن کر مدر بہن کیسے جو اچرو کر ہے ہم تیسے.
گرو صاحب جی دے بچن ہی ایسے سی بھی جڑا بھی سن لبے اگوں منع نہیں کر سکتا. تے سدگرو جی دے بچن سن کے راجا کہندا مدر بہن کہ گرو جی جویں آپ جی دی آگیا ہووے اسی طرح کران گے.
راور کی آئس انسارا چلے سب کو کرے بچارا.
گرو جی جویں آپ جی دی آگیا ہے اسی طرح ہی کرنا ہے. تہاڈی آگیا تو بنا اسی ہور کی کر سکتے ہاں.
بہرو بولے بین کر پالا ہم گمن اب سنو پوالا.
گرو مہاراج جی ہن راجے نو آخیا کہ راجن ہن اسی اس علاقے نو چھڈ کے اگلے علاقے دے وچ سنسار وچ بھرمن کرنا ہے. سنتاں مہاپرشاں دے نال ملنا ہے تے کئیاں نو تارنا ہے. تے راجے مدر بین اسی دوسرے علاقے وچ جانا ہے.
انت دیش دیکھن کی چاؤ سن راکھن ہت کہ نر نہ ہو.
تے بہت سارے علاقیاں وچ ساڈی اچھا ہے کہ باقیاں دیشاں وچ جا کے بھی وچریے.
شری پرب جی مجھ کنکر جانو بھگت وچھل نج برد پچھانو.
راجا گرو صاحب جی دے اے بچنا نو سن کے بینتیاں کر رہا ہے کہ گرو مہاراج جی مینو اپنا بھگت جانو اپنا سیوک جانو تے کرپا کر کے میرے نگر دے وچوں نہ جاؤ.
دیو درس کے تک دن اوری کرو نحال بسو اے تھوڑے.
راجے نے بینتی کیتی سدگرو جی کچھ دن میرے نگر وچ ہور تھوڑے دن رہ کے چرن پاؤ پھر آپ جی دی مرضی جتھے آپ جانا چاہو جا سکتے ہو. کرپا کر کے تھوڑے دن ایتھے رہو. تاں سدگرو مہاراج جی جس طرح اگلے پرسنگاں وچ گرو صاحب جی ہور علاقیاں وچ دو سنگتاں نوں جا کے تاردے ہن او پرسنگ آپاں اگلے پرکرناں وچ سرون کرانگے جی. سو سمے دے لحاظ نال سماپتی ہے. گرو مہاراج جی دیاں وچاراں کردیاں انیکاں پرکار دیاں کلاں ہو جاندیاں ہن. گرو صاحب